تیرا فتح شاہ اگون کو سنو جب گر سین ہرک پیو بیر نرد تیر سیت چت ہے نا.
واہگرو جی کا خالصہ واہگرو جی کی فتح. परम सत्कार योग सम्मान योग गुरु का खास रूप गुरु खालसा साध संगत जी वड़े भाग हन चवर छतर तखत दे मालक सतगुरु श्री गुरु ग्रंथ साहब सच्चे पातशाह दे पावन पवित्र चरणा कमलां च पिछले पैरां दे सजे हुए दवाना च हाजरियां भर के नता प्रति गुर इतिहास की चल रही लड़ीवार कथा जो पंथ दे महान विद्वान महाकवि कविराज भाई साहब भाई संतोख सिंह जी चूड़ामणि जी ने बहुत ही श्रद्धा भावना आस्था ते सत्कार सहित लिखी कलगीधर पंथ दे वाली चिट्टियांबाजां वाले सतगुरु श्री गुरु गोबिंद सिंह साहिब जी महाराज जी का इतिहास आप जी सरवण कर रहे कलगीधर पातशाह जी महाराज जी ने जंगी तैयारियां कर लिया हैं सारे सूरमियां विच शस्त्र हथियार वंड दिते हैं 100 नवा घोड़ा जो कश्मीर तो एक सौदागर सिख खरीद के लिया है एक घोड़े वेख के भी सतगुरां ने सूरमियां बहादुरां योधियां विच तकसीम कर दिते हैं उधर राजा फतेह शाह अपने कुड़म भीम चंद नूं खुश करन वास्ते गुरु साहब दे पीते हुए परोपकारां नूं विसार के जिहड़े परोपकार सतगुरां ने इहदे ते कीते उहनां नूं भुला के फौज तैयार करके सतगुरु जी ते हमला करन वास्ते तैयारी कर ली और बड़ा बड़ा भारी दल लैके फौज लैके इह श्रीनगर तों चल पिया इधर सतगुरां दे सूरबीर बहादुर योधियां नूं चाओ चढ़ गया ए सुन के कि हुण असीं जंग दे मैदान विच लड़ांगे जूझांगे बड़ा भारी उत्साह है सतगुरां दे सूरमियां बहादुरां विच लड़न दा खुद कलगीधर दे मन विच भी इच्छा है अपने जीवन दा पहला जंग लड़न दी कलगीधर दे जीवन दा ये पहला जंग है प्रथम जंग है अंगाणी दा जंग तो सतगुरां दे अंदर भी बड़ा चाओ है इस तरह जापदा है मानो जिवें सारे सूरमियां दे अंदर वीर रस जाग पिया होवे और वीर रस दे नाल सूरमे भरे हुए वीर रस दे रंग दे विच भरे हुए बड़े चाव दे नाल अपने अपने हथियारां नूं चला के वेखदे ने एक कथा आपां कल दे प्रसंगां विच सरवण कीती है आओ जिवें उधरों पहाड़ी चल पए ने राजा फतेह शाह अपना बड़ा वड्डा दल लैके श्रीनगर तों क्योंकि पहाड़ी रस्ता बड़ा बिखम रस्ता सी औखा रस्ता सी हुण भी जाना होवे तां भी औखे रस्ते ने पर उन्हां समयां विच तां होर भी ज्यादा कठिन रस्ते सन घोड़ियां ते चल के आउणा तो बड़ा औखा रस्ता सी श्रीनगर तों पौंटा साहिब आउण तक दा उह रस्ता तय करदा होया मजल दर मजल चलदा आ रिहा है आओ इधर सतगुरु जी दे सूरमियां दी कथा सरवण करिए और वो जड़े 500 पठान महाराज जी ने अपने कोल भर्ती कीते सन उन्हां विचों कुछ किवें गीदी बन गए कायर बन गए सरवण करन तों पहलां गुरु कलगीधर जी दे पावन चरणां दा ध्यान अपने हिरदयां च धारण करदे आखीए जी सतनाम
वाहे गुरु साहिब जीओ
सतनाम श्री
वाहे गुरु साहिब जीओ दोएरा फतेशा आगमन को सुनियो जबै गुरसैन
सतगुरु जी दी सेना ने महाराज जी दे सूरमिया ने बहादुरां योधिया ने जदो राजे फतेह शाह दा आगमन सुनिया कि फतेह शाह अपना दल लैके अपनियां फौजां लैके श्रीनगर तो चढ़ के आ रहा है
हरक पयो वीर निरदा तर तीर सहत चित पैना
और सूरमिया अंदर बड़ी खुशी हुई बड़ा चाव जाग गया महाराज जी दे सूरमिया बहादुरां विच आउण दे फतेह शाह नूं अपना दल लैके लड़ांगे जूझांगे और इना पहाड़ियां नाल ऐसा लड़ांगे खूब लड़ांगे कि जिस लड़ाई नूं वेख के पहाड़िए दंदां थले उंगलियां चबाउणगे एदां दा धीरज ते एदां दा ठरम्मा सतगुरां दे सूरमियां दे अंदर है लड़न दे वास्ते बड़ी भारी खुशी है पर इना दे अंदर किसी प्रकार दा भय नहीं है डर नहीं है डर तो रहत हन भय तो रहत हन
कातर कंपती तर त्रासा
और जेडे कातर ने कातर कहंदे ने कायरा नू गीदियां नू कम दलिया नू उना ने जदो सुनिया के सूरमे चढ़ के आ रहे ने फतेह शाह फौज लेके आ रहा है कायरा दे सुन के मन डर गए उना दे मन जेडे सन कायरा दे ओ कंबन लगे हन
आए अचानक समय बिनासा
कायर डर गए कायरा दे हिरदे डर गए बहुत ज्यादा भय पीत हो के कंब गए और ऐसा डरे उस डर दे नाल सोचदे ने कि हुण तां अंतकाल साडा नेड़े आ पहुंचिया हुण तां समझ लो साडा विनाश जेड़ा है वह अचानक ही आण पहुंचिया है
सब राजन की फौज बडेरे
और वो कायरे भी सोच रहे ने कि जिहड़े पहाड़ी राजे ने उहनां दा बड़ा वड्डा दल है उना दिया बड़िया बड़िया भारी फौजा हन बहुत वड्डी सेना पहाड़िया ने इकट्ठी कीती है
को लड़ सके अल्प निज हेरे
कौन ऐसा जेड़ा उना नल लड़ सके उना नल जंग कर सके युद्ध कर सके असी तां थोड़े जिहा गिणती च ओ हजारां दी गिणती च ने असी सैकड़ियां दी गिणती विच आ किवें उना नल असी लड़ांगे किवें लड़ के उना नल पूरे पवांगे ਇੱਦਾਂ ਜਿਹੜੇ ਕਾਇਰ ਤੇ ਗੀਦੀ ਨੇ ਉਹ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਨੇ
ਉੱਤੇ ਪੰਜ ਸਹਿ ਰੱਖੇ ਪਠਾਣ
ਇਹ ਕਾਇਰ ਕਿਹੜੇ ਨੇ ਜਿਹੜੇ ਮਹਾਰਾਜ ਜੀ ਨੇ 500 ਪਠਾਣ ਆਪਣੇ ਕੋਲ ਰੱਖੇ ਸਨ ਪੀਰ ਬੁੱਧੂ ਸ਼ਾਹ ਦੀ ਕਥਾ ਆਪਾਂ ਸਡੋਰੇ ਵਾਲਿਆਂ ਦੀ ਪਿੱਛੇ ਸੁਣੀ ਹੈ ਇਹਨਾਂ ਨੇ ਸਿਫਾਰਿਸ਼ ਕੀਤੀ ਸੀ ਇਹ ਦਾਮਲਾ ਪਿੰਡ ਹੈ ਕਰਨਾਲ ਦੇ ਲਾਗੇ ਉਥੋਂ ਦੇ ਰਹਿਣ ਵਾਲੇ ਸੀ ਔਰੰਗਜ਼ੇਬ ਨੇ ਧੱਕੇ ਮਾਰ ਕੇ ਕੱਢ ਦਿੱਤਾ ਸੀ ਫੌਜ ਵਿਚੋਂ ਇਨ੍ਹਾਂ ਦੀ ਕਿਸੇ ਗੁਸਤਾਖੀ ਤੋਂ ਤੇ ਹੁਕਮ ਕੀਤਾ ਸੀ ਕਿ ਕੋਈ ਇਹਨੂੰ ਆਪਣੇ ਕੋਲ ਭਰਤੀ ਨਾ ਕਰੇ ਤੇ ਕੋਈ ਇਹਨਾਂ ਨੂੰ ਭਰਤੀ ਨਹੀਂ ਸੀ ਕਰਦਾ ਫਿਰ ਪੀਰ ਬੁੱਧੂ ਸ਼ਾਹ ਨੇ ਇਹਨਾਂ ਦੀ ਸਿਫਾਰਿਸ਼ ਕਰਕੇ ਦਸਵੇਂ ਪਾਤਸ਼ਾਹ ਦੇ ਕੋਲ ਇਹਨਾਂ ਨੂੰ ਭਰਤੀ ਕਰਵਾਇਆ ਜਦੋਂ ਤੱਕ ਤੇ ਪੈਸਾ ਮਿਲਦਾ ਰਿਹਾ ਖੁਲਵੇਲੀਆਂ ਖਾਂਦੇ ਰਹੇ ਹੁਣ ਜਦੋਂ ਵੇਖਿਆ ਵੀ ਜੰਗ ਦਾ ਸਮਾਂ ਜਿਹਦੇ ਕਰਕੇ ਰੱਖਿਆ ਤਾਂ ਜੰਗ ਯੁੱਧ ਵਾਸਤੇ ਸੀ ਨਾ ਇਹਨਾਂ ਨੂੰ ਪਰ ਹੁਣ ਵੇਖਿਆ ਜਦੋਂ ਜੰਗ ਯੁੱਧ ਦਾ ਸਮਾਂ ਆ ਪਹੁੰਚਿਆ ਤੇ ਆਹ ਜਿਹੜੇ 500 ਪਠਾਣ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ
ਚਾਰ ਖਾਨ ਸਿਰਦਾਰ ਮਾਨ
ਇਹਨਾਂ ਦੇ ਚਾਰ ਜਰਨੈਲ ਸੀ ਚਾਰ ਇਹਨਾਂ ਦੇ ਜਥੇਦਾਰ ਸਨ ਇਹਨਾਂ 500 ਪਠਾਣਾਂ ਨੂੰ ਚਾਰ ਜਿਹੜੇ ਜਥੇਦਾਰ ਸਨ ਇਹਨਾਂ ਦੇ ਸਰਦਾਰ ਸਨ ਉਹ ਇਹਨਾਂ ਸਾਰਿਆਂ ਨੂੰ ਸੰਭਾਲ ਕੇ ਰੱਖਦੇ ਸਨ
ਅਪਰ ਮੁਖੀ ਮਿਲ ਕੇ ਸਭ ਇੱਕ ਥਲ
ਜਿਹੜੇ ਚਾਰੇ ਸਰਦਾਰ ਖਾਨ ਸੀ ਤੇ ਹੋਰ ਵੀ ਜਿਹੜੇ ਫੌਜ ਦੇ ਕੁਝ ਮੁਖੀਏ ਬੰਦੇ ਸਨ ਇਹ 20-50 ਬੰਦੇ ਇੱਕ ਜਗ੍ਹਾ ਤੇ ਇਕੱਠੇ ਹੋਏ ਹਨ
ਲਗੇ ਵਿਚਾਰਨ ਪਰ ਥਲ ਨਿਜ ਜਾ ਬਲ ਲਗੇ ਵਿਚਾਰਨ ਪਰ ਬਲ ਨਿਜ ਬਲ
ਉਸ ਵਕਤ ਇਹ ਜਿਹੜੇ ਪਠਾਣ ਸਨ ਆਪਣਾ ਬਲ ਤੇ ਦੂਸਰੇ ਦਾ ਬਲ ਵੇਖਣ ਲੱਗੇ ਵਿਚਾਰਨ ਲੱਗੇ ਵਿਚਾਰ ਕਰਨ ਲੱਗੇ ਕਿ ਸਾਡੇ ਕੋਲ ਕਿੰਨੀ ਕੁ ਤਾਕਤ ਹੈ, ਜਿਹੜੇ ਗੁਰੂ ਜੀ ਦੇ ਸੂਰਮਿਆਂ ਦੇ ਸਮੇਤ ਅਸੀਂ ਕਿੰਨੇ ਕੁ ਤਾਕਤਵਾਰ ਹਾਂ, ਤੇ ਉਧਰ ਜਿਹੜੇ ਪਹਾੜੀ ਰਾਜੇ ਆ ਰਹੇ ਨੇ ਉਹਨਾਂ ਵਿਚ ਕਿੰਨਾ ਕੁ ਬਲ ਹੈ। ਏਦਾਂ ਆਪਣਾ ਤੇ ਪਰਾਇਆ ਬਲ ਇਹ ਵਿਚਾਰਨ ਲੱਗੇ ਹਨ।
ਗੁਰ ਡਿੱਗ ਬਲ ਸਮਰੋ ਇੱਕ ਡੇਰਾ, ਪਰ ਲਗਨ ਤੋਂ ਪਰੈ ਕਨੇਰਾ।
ਇਹ ਹੁਣ ਪਠਾਨ ਆਪਸ ਵਿਚ ਗੱਲਾਂ ਕਰਦੇ ਇਕ ਦੂਜੇ ਨਾਲ, ਜਿਹੜੇ ਇਨ੍ਹਾਂ ਦੇ ਚਾਰ ਮੁਖੀ ਸਰਦਾਰ ਸੀ, ਹਯਾਤ ਖਾਂ, ਭੀਖਣ ਖਾਂ ਹੋਣੀ, ਆਪਸ ਵਿਚ ਗੱਲਾਂ ਕਰਦੇ ਨੇ। ਕਹਿੰਦੇ ਜੀ ਗੁਰੂ ਸਾਹਿਬ ਦੇ ਕੋਲ ਸਿਰਫ ਸਾਡਾ ਹੀ ਇਕ ਵੱਡਾ ਡੇਰਾ ਹੈ, ਅਸੀਂ 500 ਦੀ ਗਿਣਤੀ ਵਿਚ ਆ, ਬਾਕੀ ਜਿਹੜੇ ਸਤਿਗੁਰਾਂ ਦੇ ਸੂਰਮੇ ਸਨ ਕੋਈ 100 ਦੀ ਗਿਣਤੀ ਵਿਚ ਜਥਾ ਸੀ, ਕੋਈ 200, ਕੋਈ 300, ਅਸੀਂ ਇਕੱਠੇ 500 ਜਥੇ ਦੇ ਵਿਚ ਆ। ਇਕ ਸਾਡਾ ਹੀ ਸਭ ਤੋਂ ਵੱਡਾ ਡੇਰਾ ਗੁਰੂ ਜੀ ਦੇ ਕੋਲ ਹੈ, ਇਸ ਕਰਕੇ ਜੇ ਜੰਗ ਹੋਇਆ ਤੇ ਜੰਗ ਦਾ ਸਾਰਾ ਭਾਰ ਸਾਡੇ ਸਿਰ ਤੇ ਆਉਣਾ। ਇਹ ਪਠਾਨ ਇਸ ਤਰ੍ਹਾਂ ਸੋਚ ਰਹੇ ਨੇ, ਗੱਲਾਂ ਕਰ ਰਹੇ ਨੇ। ਕਹਿੰਦੇ ਜੰਗ ਹੋਇਆ ਤੇ ਯੁੱਧ ਦਾ, ਲੜਾਈ ਦਾ ਜਿੰਨਾ ਭਾਰ ਹੈ ਉਹ ਸਾਡੇ ਸਿਰ ਤੇ ਆਵੇਗਾ।
ਕੌਮ ਖਾਨ ਕੀ ਹੋਤ ਬਹਾਦਰ,
ਸਾਡੇ ਖਾਨਾਂ ਦੀ ਜਿਹੜੀ ਬਹਾਦਰ ਕੌਮ ਹੈ, ਸਾਡੇ ਖਾਨਾਂ ਦੀ ਪਠਾਣਾ ਦੀ ਬਹਾਦਰ ਕੌਮ ਹੈ।
ਯਾਂ ਤੇਰਾ ਕਤ ਹੈ ਬਹੁਤ ਸਾਦਰ,
ਇਸੇ ਕਰਕੇ ਸਾਨੂੰ ਬੜੇ ਸਤਿਕਾਰ ਨਾਲ ਰੱਖਦੇ ਨੇ, ਜਿੱਥੇ ਵੀ ਰੱਖਦੇ ਨੇ ਸਤਿਕਾਰ ਨਾਲ ਰੱਖਦੇ ਨੇ। ਗੁਰੂ ਜੀ ਨੇ ਵੀ ਸਾਨੂੰ ਬੜੇ ਸਤਿਕਾਰ ਤੇ ਸਾਦਰ ਅਤਕਾ ਸਤਿਕਾਰ ਨਾਲ ਰੱਖਿਆ ਹੈ।
ਗੁਰ ਟਿਕ ਅਪਰ ਚਮੂ ਬਹੁ ਜਾਤੀ,
ਸਾਡੇ ਤੇ ਹੀ ਸਾਰਾ ਜ਼ੋਰ ਪੈਣਾ ਲੜਾਈ ਦਾ, ਜੰਗ ਦਾ, ਕਿਉਂਕਿ ਬਾਕੀ ਤਾਂ ਗੁਰੂ ਜੀ ਦੇ ਕੋਲ ਜਿੰਨੇ ਸੂਰਮੇ ਨੇ, ਜਿੰਨੀ ਸੈਨਾ, ਉਹ ਤਾਂ ਵੱਖੋ ਵੱਖਰੀਆਂ ਜਾਤਾਂ ਦੇ ਨੇ। ਕੋਈ ਛੀਂਬਾ ਹੈ, ਕੋਈ ਨਾਈ ਹੈ, ਕੋਈ ਵੈਸ਼ ਹੈ, ਕੋਈ ਛੱਤਰੀ ਹੈ, ਕੋਈ ਬ੍ਰਾਹਮਣ ਹੈ, ਇੱਦਾਂ ਵੱਖੋ ਵੱਖਰੀਆਂ ਜਾਤੀਆਂ ਤੇ ਬਰਾਦਰੀਆਂ ਦੇ ਸੂਰਮਿਆਂ ਦੀ ਸੈਨਾ ਹੈ ਗੁਰੂ ਜੀ ਕੋਲ।
ਸ਼ਸਤਰ ਕੀ ਬਾਤੇ,
ਉਹਨਾਂ ਨੂੰ ਸ਼ਸਤਰਾਂ ਦੀ ਗੱਲ ਦਾ ਕੀ ਪਤਾ, ਜਿਹੜੇ ਇਹਨਾਂ ਦੇ, ਜਿਨ੍ਹਾਂ ਦੇ ਪਿਓ ਦਾਦਿਆਂ ਨੇ ਸਦਾ ਨਾਈਆਂ ਦਾ ਕੰਮ ਕੀਤਾ ਹੈ, ਜਿਨ੍ਹਾਂ ਦੇ ਪਿਓ ਦਾਦੇ ਜੁਲਾਏ ਤੇ ਸਦਾ ਰਜਾਈਆਂ ਬੁਣਦੇ ਰਹੇ ਨੇ, ਖੇਸ ਬੁਣਦੇ ਰਹੇ ਨੇ, ਇਹਨਾਂ ਨੂੰ ਕੀ ਪਤਾ ਸ਼ਸਤਰ ਚਲਾਉਣ ਦਾ ਕਿ ਸ਼ਸਤਰ ਕਿਵੇਂ ਚਲਾਉਣੇ। ਇਹ ਤਾਂ ਨਵੇਂ ਨਵੇਂ ਫੜੇ ਸ਼ਸਤਰ ਇਹਨਾਂ ਨੇ, ਇਹਨਾਂ ਨੂੰ ਸ਼ਸਤਰ ਪਲੌਪ ਚਲਾਉਣ ਦੀ ਵਿਦਿਆ ਭਲਾ ਕਿੱਥੇ ਆਉਂਦੀ ਹੈ।
ਅਪਰਕਾਰ ਕੋ ਕਰਨੇ ਹਾਰੇ,
ਤਾਂ ਹੋਰ ਕੰਮ ਕਰਨ ਵਾਲੇ ਲੋਕ ਨੇ, ਹੋਰ ਜਿਹੜੀਆਂ ਕਾਰਾਂ ਵਿਹਾਰਾਂ ਨੇ ਉਹ ਕਰਨ ਵਾਲੇ ਲੋਕ ਨੇ, ਲੜਨਾ ਇਹਨਾਂ ਦਾ ਕੰਮ ਨਹੀਂ ਹੈ।
ਲੱਖਾਂ ਸੰਗਰਾਮ ਵਿਚਾਰੇ,
ਇਹਨਾਂ ਨੂੰ ਕੀ ਪਤਾ ਜੰਗ ਯੁੱਧ ਕੀ ਹੁੰਦੇ ਨੇ, ਜੰਗ ਯੁੱਧ ਦੀਆਂ ਨੀਤੀਆਂ ਕੀ ਹੁੰਦੀਆਂ। ਪਠਾਣਾ ਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਸਾਡੇ ਪਿਓ ਦਾਦੇ ਬੜੇ ਸੂਰਮੇ ਸੀ। ਜ਼ਰੂਰੀ ਤੇ ਨਹੀਂ ਵੀ ਜਿਹਦਾ ਪਿਓ ਦਾਦਾ ਸੂਰਮਾ ਹੋਵੇ ਉਹ ਆਪ ਵੀ ਸੂਰਮਾ ਹੋਵੇ, ਇਹ ਜ਼ਰੂਰੀ ਤਾਂ ਨਹੀਂ ਹੈ। ਕਈਆਂ ਦੇ ਪਿਓ ਤੇ ਦਾਦੇ ਬੜੇ ਸੂਰਮੇ ਹੁੰਦੇ, ਅੱਗੋਂ ਪੋਤਰੇ ਨਲਾਇਕ ਨਿਕਲ ਆਉਂਦੇ ਨੇ, ਇਹ ਉਹਨਾਂ ਵਿੱਚੋਂ ਸੀ। ਕਹਿੰਦੇ ਜੀ ਸਾਡੇ ਪਿਓ ਦਾਦੇ ਵੀ ਸੂਰਮੇ, ਅਸੀਂ ਵੀ ਸੂਰਮੇ, ਇਹਨਾਂ ਨੂੰ ਕਿੱਥੇ ਲੜਨਾ ਆਉਂਦਾ, ਇਹਨਾਂ ਨੂੰ ਕਿੱਥੇ ਸੰਗਰਾਮ ਕਰਨੇ ਆਉਂਦੇ ਨੇ, ਯੁੱਧ ਕਰਨੇ ਆਉਂਦੇ ਨੇ। ਕਈ ਬਰਾਦਰੀਆਂ ਦੇ ਸੂਰਮੇ ਗੁਰੂ ਜੀ ਨੇ ਇਕੱਠੇ ਕਰਕੇ ਆਪਣੇ ਕੋਲ ਰੱਖੇ ਹੋਏ ਨੇ।
ਦੇਖੇ ਗਣਰਾਜ ਕੀ ਸੈਨਾ, ਭਾਜੈ ਡਰ ਕਰ ਧੀਰਜ ਹੈ ਨਾ।
ਜਦੋਂ ਇਹਨਾਂ ਨੇ ਰਾਜਿਆਂ ਦੀ ਫੌਜ ਵੇਖਣੀ ਹੈ ਨਾ, ਜਦੋਂ ਰਾਜਿਆਂ ਦਾ ਬੜਾ ਵੱਡਾ ਦਲ ਵੇਖਣਾ, ਉਹਨਾਂ ਦੇ ਸੂਰਮਿਆਂ ਨੂੰ ਵੇਖਣਾ, ਇਹਨਾਂ ਨੇ ਵੇਖ ਕੇ ਨੱਠ ਜਾਣਾ, ਭੱਜ ਜਾਣਾ, ਲੜਨਾ ਤੇ ਇਹਨਾਂ ਵਿੱਚੋਂ ਕਹਿੰਦੇ ਆ। ਇਹਨਾਂ ਨੇ ਤਾਂ ਰਾਜਿਆਂ ਦਾ ਦਲ ਵੇਖ ਕੇ ਹੀ ਨੱਠ ਜਾਣਾ, ਭੱਜ ਜਾਣਾ ਹੈ।
ਗੋਰੀ ਤੀਰਨ ਕੀ ਬਹੁ ਮਾਰ,
ਜਦੋਂ ਗੋਲੀਆਂ ਤੇ ਤੀਰਾਂ ਦੀ ਬਹੁਤੀ ਮਾਰ ਚੱਲੀ, ਜਦੋਂ ਸੈਂਕੜੇ ਤੀਰ ਤੇ ਗੋਲੀਆਂ ਚੱਲੀਆਂ,
ਪਰ ਪਰੇ ਜਥਾ ਕੰਨ ਤਾਰ,
ਉਹ ਗੋਲੀਆਂ ਤੇ ਤੀਰਾਂ ਦੀ ਮਾਰ ਸਾਨੂੰ ਸਹਾਰਨੀ ਪੈਣੀ, ਇਹਨਾਂ ਨੇ ਤਾਂ ਨੱਠ ਜਾਣਾ। ਪਠਾਨ ਕਹਿ ਰਹੇ ਨੇ ਆਪਸ ਵਿਚ ਗੱਲਾਂ ਕਰਦੇ, ਕਹਿੰਦੇ ਆ ਜਿਹੜੇ ਗੁਰੂ ਦੀ ਸੈਨਾ, ਗੁਰੂ ਦੀ ਫੌਜ ਹੈ, ਇਹਨਾਂ ਨੇ ਤਾਂ ਨੱਠ ਜਾਣਾ, ਦੌੜ ਜਾਣਾ। ਜਦੋਂ ਗੋਲੀਆਂ ਚੱਲਣੀਆਂ ਨੇ, ਤੀਰ ਚੱਲਣੇ ਨੇ ਸੈਂਕੜੇ, ਉਦੋਂ ਫਿਰ ਉਹ ਗੋਲੀਆਂ ਤੀਰ ਸਹਾਰਨ ਵਾਸਤੇ ਸਾਨੂੰ ਮੂਹਰੇ ਹੋਣਾ ਪੈਣਾ, ਸਾਨੂੰ ਅੱਗੇ ਹੋਣਾ ਪੈਣਾ।
ਘਰ ਕੇ ਘੋੜੇ ਤੈ ਮਰ ਜਾ,
ਅਸੀਂ ਤਾਂ ਆਪਣੇ ਘਰਾਂ ਦੇ ਘੋੜੇ ਲਿਆਏ ਆ, ਇੱਥੋਂ ਗੁਰੂ ਜੀ ਨੇ ਸਾਨੂੰ ਥੋੜੀ ਦਿੱਤੇ ਨੇ ਘੋੜੇ, ਸਾਡੇ ਤਾਂ ਘੋੜੇ ਵੀ ਇੱਥੇ ਜੰਗ ਦੇ ਵਿਚ ਗੋਲੀਆਂ ਤੀਰਾਂ ਨਾਲ ਮਾਰੇ ਜਾਣਗੇ।
ਔਰ ਗੁਰੂ ਦੇ ਕਿ ਨਾ ਦੇ,
ਤੇ ਜੇ ਸਾਡੇ ਘੋੜੇ ਇੱਥੇ ਜੰਗ ਚ ਮਰ ਗਏ, ਗੁਰੂ ਜੀ ਵਾਸਤੇ ਲੜਦਿਆਂ ਸਾਡੇ ਘੋੜੇ ਖਤਮ ਹੋ ਗਏ, ਦੁਬਾਰਾ ਖਬਰੇ ਗੁਰੂ ਸਾਨੂੰ ਘੋੜੇ ਦੇਵੇ ਕਿ ਨਾ ਦੇਵੇ, ਇਹ ਤਾਂ ਅਸੀਂ ਆਪਣੇ ਘਰੋਂ ਲਿਆਏ ਹਾਂ, ਤੇ ਜੇ ਘੋੜੇ ਸਾਡੇ ਮਾਰੇ ਗਏ ਜੰਗ ਦੇ ਵਿਚ, ਦੁਬਾਰਾ ਗੁਰੂ ਜੀ ਸਾਨੂੰ ਘੋੜੇ ਦੇਣ ਕੇ ਨਾ ਦੇਣ, ਇਹਦਾ ਕੀ ਪਤਾ ਹੈ?
ਨਿਜ ਜੀਵਨ ਮੈਂ ਸੰਸਾ ਜਾਨੂ,
ਆਪਣੇ ਜੀਵਨ ਵਿਚ ਸੰਸਾ ਹੈ ਭਾਈ, ਉਧਰ ਹਜ਼ਾਰਾਂ ਨੇ ਆਉਣਾ, ਇਧਰ ਆਪਾਂ ਕੱਲੇ 500 ਹੀ ਆ। ਇਹਨਾਂ ਨੂੰ ਨਾ ਸਮਝੋ ਜਿਹੜੇ ਆ ਗੁਰੂ ਦੇ ਸੂਰਮੇ ਨੇ, ਇਹਨਾਂ ਨੇ ਤਾਂ ਦੌੜ ਜਾਣਾ ਪਹਿਲੀ ਮਾਰ ਦੇ ਉੱਤੇ ਹੀ, ਪਹਿਲੇ ਹੱਲੇ ਦੇ ਉੱਤੇ ਇਹਨਾਂ ਨੇ ਚਾਲੇ ਪਾ ਜਾਣੇ, ਲੜਨਾ ਆਪਾਂ ਨੂੰ ਹੀ ਪੈਣਾ। ਇਸ ਕਰਕੇ ਭਾਈ ਹੁਣ ਇਹ ਸਮਝ ਲੋ ਵੀ ਆਪਣੇ ਜੀਵਨ ਵਿਚ ਸੰਸਾ ਹੈ।
ਅਪ ਜਸ ਪਸਰੇ ਹੋਏ ਪਲਾਨੋ,
ਉਦੋਂ ਚੱਲਦੇ ਜੰਗ ਦੇ ਵਿਚ, ਜਦੋਂ ਜੰਗ ਚੱਲਦਾ ਹੋਵੇਗਾ, ਯੁੱਧ ਹੁੰਦਾ ਹੋਵੇਗਾ, ਤੇ ਚੱਲਦੀ ਜੰਗ ਦੇ ਵਿਚ ਜੇ ਅਸੀਂ ਦੌੜਾਂਗੇ, ਤੇ ਫਿਰ ਸਾਡਾ ਅਪਜਸ ਹੋਵੇਗਾ। ਲੋਕ ਕਹਿਣਗੇ ਕਾਇਰ ਨੇ ਲੜਨ ਦੀ ਬਜਾਏ ਦੌੜ ਗਏ ਨੇ। ਜੇ ਚੱਲਦੀ ਜੰਗ ਦੇ ਵਿਚੋਂ ਆਪਾਂ ਦੌੜ ਕੇ ਗਏ, ਤੇ ਬੜਾ ਵੱਡਾ ਭਾਰੀ ਅਪਜਸ ਹੋਵੇਗਾ, ਆਪਣਾ ਅਪਮਾਨ ਹੋਵੇਗਾ।
ਜਾਂ ਇਸ ਪ੍ਰਕਾਰ ਅਬ ਕੀਜੈ, ਹਮ ਘਰ ਜਾਏ ਖੁਸ਼ੀ ਅਬ ਲੀਜੈ।
ਕਰਕੇ ਹੁਣ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਆਪਾਂ ਜੰਗ ਦੇ ਵਿਚੋਂ ਦੌੜਨ ਦੀ ਬਜਾਏ ਜੰਗ ਚੱਲਣ ਤੋਂ ਪਹਿਲਾਂ ਹੀ ਇਥੋਂ ਚਲੇ ਜਾਈਏ। ਇਹ ਪਠਾਨ ਆਪਸ ਚ ਸਲਾਹਾਂ ਕਰ ਰਹੇ ਨੇ, ਜਿਹੜੇ ਇਨ੍ਹਾਂ ਦੇ ਮੁਖੀ ਸਰਦਾਰ ਨੇ, ਕਹਿੰਦੇ ਵੀ ਜੰਗ ਹੋਣ ਤੋਂ ਪਹਿਲਾਂ ਹੀ ਹੁਣ ਆਪਾਂ ਇਸ ਤਰ੍ਹਾਂ ਕਰੀਏ ਕਿ ਆਪਾਂ ਆਪਣੇ ਘਰ ਚਲੇ ਜਾਈਏ, ਗੁਰੂ ਜੀ ਕੋਲੋਂ ਖੁਸ਼ੀ ਲੈ ਲਈਏ, ਇਨ੍ਹਾਂ ਕੋਲੋਂ ਛੁੱਟੀਆਂ ਲੈ ਲਈਏ।
ਰਣ ਲੜਬੇ ਮਹਾਨ ਹਮਾਰੇ,
ਜੰਗ ਲੜਨ ਵਿਚ ਸਾਡਾ ਬੜਾ ਭਾਰੀ ਨੁਕਸਾਨ ਹੋਵੇਗਾ।
ਅਤੇ ਅਬ ਰਹੋ ਸੁਨੀਕ ਵਿਚਾਰੇ,
ਇਹੀ ਚੰਗੀ ਵਿਧੀ ਹੈ ਕਿ ਆਪਾਂ ਇਥੋਂ ਹਟ ਕੇ ਵਾਪਸ ਮੁੜ ਚੱਲੀਏ, ਪਿਛਾ ਆਪਣੇ ਨਗਰ ਦਾਵਲੇ ਚਲੇ ਜਾਈਏ।
ਨਾ ਕਰ ਖਾਨ ਦਾਦੋ ਸੁਣ ਲੀਜੈ,
ਜੇ ਹੁਣ ਤੁਸੀਂ ਵਾਪਸ ਜਾਣ ਦੀ ਤਿਆਰੀ ਨਾ ਕੀਤੀ, ਤੇ ਹੇ ਖਾਨ ਦਾਦਿਓ ਸੁਣ ਲੋ ਚੰਗੀ ਤਰ੍ਹਾਂ ਧਿਆਨ ਦੇ ਨਾਲ।
22 ਧਾਰ ਗਰੀ ਜੀ ਲਿਖੀ ਜੈ,
ਉਧਰ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ, ਜਿਹੜੇ ਬੜੇ ਬੜੇ ਰਈਸ ਹਨ।
ਗ੍ਰਾਮਨ ਕੀ ਛੇੜਨ ਬਟੋਰੀਅਰ,
ਉਹਨਾਂ ਨੇ ਬਹੁਤ ਸਾਰੇ ਪਿੰਡਾਂ ਦੀ ਛੇੜ ਇਕੱਠੀ ਕਰਕੇ ਲਿਆਂਦੀ ਆਪਣੇ ਨਾਲ, ਪਿੰਡਾਂ ਦੇ ਵਿਚੋਂ, ਨਗਰਾਂ ਦੇ ਵਿਚੋਂ ਬੜੀ ਵੱਡੀ ਭਾਰੀ ਲੁਟੇਰਿਆਂ ਤੇ ਧਾੜਵੀਆਂ ਦੀ ਛੇੜ ਇਕੱਠੀ ਕਰਕੇ ਨਾਲ ਲਿਆਂਦੀ ਹੈ।
ਹਰ ਸਭ ਚਮੂ ਸੰਗੇ ਅਬ ਜੋਰ,
ਫਿਰ ਉਹਨਾਂ ਦੇ ਨਾਲ ਬੜੀ ਵੱਡੀ ਭਾਰੀ ਫੌਜ ਹੈ, ਜਿਨ੍ਹਾਂ ਵਿਚ ਬੜਾ ਜ਼ੋਰ ਹੈ, ਜਿਹੜੇ ਬੜੇ ਬਲੀ ਤੇ ਬਲਵਾਨ ਸੂਰਬੇ ਹਨ।
ਸਭ ਕੋ ਅੱਗੇ ਬਣੋ ਨਿਸ਼ਾਨਾ,
ਉਹਨਾਂ ਸਾਰਿਆਂ ਦੇ ਅੱਗੇ ਆਪਾਂ ਨੂੰ ਨਿਸ਼ਾਨਾ ਬਣਨਾ ਪੈਣਾ, ਕਿਉਂਕਿ ਗੁਰੂ ਦੇ ਸੂਰਮਿਆਂ ਨੇ ਤਾਂ ਦੌੜ ਜਾਣਾ, ਤੇ ਆਪਾਂ ਨੂੰ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਨਿਸ਼ਾਨਾ ਬਣਨਾ ਪਵੇਗਾ।
ਪਰ ਉਹ ਖੇਤ ਮੈਂ ਹੋਏ ਬਿਨ ਪ੍ਰਾਣਾ,
ਔਰ ਰਣ ਭੂਮੀ ਦੇ ਵਿਚ, ਜੰਗ ਭੂਮੀ ਦੇ ਵਿਚ ਬਿਨਾਂ ਪ੍ਰਾਣਾ ਤੋਂ ਆਪਣਾ ਪ੍ਰਾਣਾ ਦਾ ਘਾਤ ਕਰਵਾ ਕੇ ਸਾਨੂੰ ਇੱਥੇ ਰਣ ਭੂਮੀ ਚ ਡਿੱਗਣਾ ਪਵੇਗਾ।
ਥੋੜੇ ਕਾਲ ਲਿਓ ਦੁਰਮਾ, ਨਾਕ ਮਰ
ਆਪਾਂ ਕਿਹੜਾ ਗੁਰੂ ਜੀ ਕੋਲੋਂ ਇੰਨੇ ਲੰਮੇ ਸਮੇਂ ਤੋਂ ਤਨਖਾਹਾਂ ਲੈ ਰਹੇ ਹਾਂ, ਹਾਲੇ ਕੁਝ ਮਹੀਨੇ ਹੀ ਹੋਏ ਨੇ ਇੱਥੇ ਇਨ੍ਹਾਂ ਕੋਲੋਂ ਤਨਖਾਹਾਂ ਲੈਂਦਿਆਂ, ਦਰਮਾਹ ਲੈਂਦਿਆਂ, ਤੇ ਕੁਝ ਮਹੀਨਿਆਂ ਦੇ ਦਰਮਾਹ ਪਿੱਛੇ ਕਿਉਂ ਨਾਹਕ ਬਿਨਾਂ ਗੱਲ ਤੋਂ ਰਣ ਭੂਮੀ ਵਿਚ ਮਰ ਕੇ ਆਪਣੇ ਬੱਚਿਆਂ ਨੂੰ ਅਨਾਥ ਕਰਦੇ ਆ, ਕਿਉਂ ਰਣ ਭੂਮੀ ਵਿਚ ਲੜ ਕੇ ਆਪਣੇ ਪ੍ਰਾਣ ਗਵਾਉਂਦੇ ਹਾਂ?
ਅਬ ਰਚੀਐ ਅਬ ਕਛ ਏਵ ਉਪਾਏ,
ਹੁਣ ਆਪਾਂ ਨੂੰ ਕੁਝ ਇਸ ਤਰ੍ਹਾਂ ਦਾ ਉਪਾਅ ਰਚਣਾ ਚਾਹੀਦਾ ਹੈ, ਇਸ ਤਰ੍ਹਾਂ ਦਾ ਤਰੀਕਾ ਰਚਣਾ ਚਾਹੀਦਾ ਹੈ,
ਇਸ ਤੇ ਚਲੀਐ ਕਾਨ ਕਢਾਏ,
ਜਿਹਦੇ ਨਾਲ ਅਸੀਂ ਆਪਾਂ ਇਥੋਂ ਨਿਕਲਣ ਦੀ ਤਿਆਰੀ ਕਰ ਲਈਏ, ਇਥੋਂ ਚੱਲਣ ਦੀ ਤਿਆਰੀ ਕਰ ਲਈਏ।
ਕਿਉਂ ਕਿਉਂ ਕਰ ਰੁਖਸਦ ਕੋ ਲੀਜੈ,
ਕਿਵੇਂ ਕਿਵੇਂ ਕਰਕੇ ਗੁਰੂ ਜੀ ਕੋਲੋਂ ਆਗਿਆ ਲੈ ਕੇ ਰੁਖਸਦ ਲੈ ਲਈਏ, ਗੁਰੂ ਜੀ ਨੂੰ ਕਹੀਏ ਵੀ ਸਾਨੂੰ ਛੁੱਟੀਆਂ ਦੇ ਦੇਣ, ਤੇ ਅਸੀਂ ਛੁੱਟੀ ਲੈ ਕੇ ਘਰ ਜਾਣਾ ਚਾਹੁੰਦੇ, ਤੇ ਦੁਬਾਰਾ ਫੇਰ ਆਵਾਂਗੇ।
ਮੈਂ ਗੁਰ ਕਹਿ ਤੋ ਆਪ ਚਲੀ ਜੈ,
ਤੇ ਜੇ ਗੁਰੂ ਜੀ ਛੁੱਟੀ ਦਿੰਦੇ ਨੇ ਤਾਂ ਠੀਕ ਹੈ, ਤੇ ਜੇ ਉਹ ਛੁੱਟੀ ਨਹੀਂ ਦਿੰਦੇ ਤੇ ਫਿਰ ਆਪਾਂ ਆਪੇ ਹੀ ਟਰ ਤੁਰ ਚੱਲਦੇ ਹਾਂ, ਉਹਨਾਂ ਦੀ ਆਗਿਆ ਲੈ ਬਿਨਾਂ ਹੀ ਟੁਰ ਚੱਲਦੇ ਹਾਂ।
ਕਾਲੇ ਖਾਤਿਨ ਵਿਖੇ ਪਠਾਨ,
ਚਾਰਾਂ ਜਰਨੈਲਾਂ ਦੇ ਵਿੱਚੋਂ ਇਹਨਾਂ ਦਾ ਇੱਕ ਜਰਨੈਲ ਸੀ ਕਾਲੇ ਖਾਂ। ਜਦੋਂ ਕਾਲੇ ਖਾਂ ਨੇ ਆਪਣੇ ਨਾਲ ਦੇ ਸਾਥੀ ਸਰਦਾਰਾਂ ਦੀਆਂ, ਪਠਾਣਾਂ ਦੀਆਂ, ਇਹ ਕਾਇਰਾਂ ਤੇ ਗੀਤੀਆਂ ਤੇ ਕਮਦਲਾਂ ਬੁਜਦਲਾਂ ਵਾਲੀਆਂ ਗੱਲਾਂ ਸੁਣੀਆਂ,
ਬੋਲੇ ਉਲਾ ਕਰ ਬਿਨਾ ਇਮਾਨ।
ਉਸ ਵੇਲੇ ਉਹ ਬੋਲਿਆ, ਉਹਨੇ ਵੇਖਿਆ ਵੀ ਇਹ ਬੇਈਮਾਨ ਹੋ ਗਏ ਨੇ ਸਾਰੇ ਪਠਾਨ, ਬੇਈਮਾਨ ਹੋ ਗਏ ਨੇ। ਇਹਨਾਂ ਨੇ ਆਪਣਾ ਇਮਾਨ ਇਹਨਾਂ ਦਾ ਇਹ ਸੀ ਕਿ ਜਿਹੜੇ ਮਾਲਕ ਕੋਲੋਂ ਹੁਣ ਤੱਕ ਤਨਖਾਹਾਂ ਲਈਆਂ ਨੇ ਉਸ ਮਾਲਕ ਦੇ ਪਿੱਛੇ ਇਹਨਾਂ ਨੂੰ ਲੜ ਕੇ ਮਰਨਾ ਪਵੇ ਤਾਂ ਮਰਨਾ ਵੀ ਚਾਹੀਦਾ, ਹੁਣ ਇਹਨਾਂ ਨੂੰ ਦੌੜਨਾ ਨਹੀਂ ਚਾਹੀਦਾ। ਇਮਾਨ ਤਾਂ ਇਹ ਕਹਿੰਦਾ ਪਰ ਇਹ ਆਪਣਾ ਇਮਾਨ ਛੱਡ ਕੇ ਦੌੜਨਾ ਚਾਹੁੰਦੇ ਨੇ ਇੱਥੋਂ ਲੜਨ ਤੋਂ ਪਹਿਲਾਂ ਹੀ। ਤੇ ਉਸ ਵਕਤ ਕਾਲੇ ਖਾਂ ਇਹਨਾਂ ਨੂੰ ਬੇਈਮਾਨ ਵੇਖ ਕੇ ਬੋਲਿਆ,
ਮੈਂ ਆਖੀਏ ਮਸਲਤ ਕੇਨ,
ਉਹ ਪਠਾਣੋ ਕਿਉਂ ਕਾਇਰਾਂ ਤੇ ਗੀਦੀਆਂ ਵਾਲੀਆਂ ਗੱਲਾਂ ਕਰਦੇ ਹੋ, ਬੇਈਮਾਨਾਂ ਵਾਲੀਆਂ ਗੱਲਾਂ ਕਰਦੇ ਹੋ, ਇਹ ਗੱਲਾਂ ਇਹ ਸਲਾਹਾਂ ਤੁਹਾਡੇ ਲਈ ਚੰਗੀਆਂ ਨਹੀਂ।
ਨਿਮਕ ਹਰਾਮੀ ਖੋਵਨ ਦੀਨ,
ਨਮਕ ਹਰਾਮੀ ਬਣਦੇ ਹੋ, ਹੁਣ ਤੱਕ ਜਿਸ ਮਾਲਕ ਦਾ ਨਮਕ ਖਾਧਾ ਜੇ ਉਸ ਮਾਲਕ ਨੂੰ ਅੱਜ ਸਾਡੀ ਲੋੜ ਹੈ ਤੇ ਉਸ ਮਾਲਕ ਤੋਂ ਆਪਣਾ ਆਪਾ ਕੁਰਬਾਨ ਕਰਨ ਦੀ ਬਜਾਏ ਅੱਜ ਨਮਕ ਹਰਾਮ ਕਰਕੇ ਦੌੜਨਾ ਚਾਹੁੰਦੇ ਹੋ, ਤੁਸੀਂ ਨਮਕ ਹਰਾਮੀ ਬਣ ਰਹੇ ਹੋ, ਕਿਉਂ ਆਪਣਾ ਦੀਨ ਆਪਣਾ ਧਰਮ ਗਵਾ ਰਹੇ ਹੋ।
ਲੜ ਰਹੇ ਸੀ ਅਮਕੋ ਰਾਖਿਓ,
ਗੁਰੂ ਜੀ ਨੇ ਸਾਡਾ ਚਾਰ ਪਾਣ ਵਾਸਤੇ ਥੋੜੀ ਰੱਖਿਆ ਸਾਨੂੰ, ਉਹਨਾਂ ਨੇ ਸਾਨੂੰ ਰੱਖਿਆ ਸੀ ਲੜਨ ਵਾਸਤੇ ਕਿ ਜਦੋਂ ਕਿਤੇ ਲੜਾਈ ਪਵੇਗੀ ਜੰਗ ਹੋਵੇਗਾ ਤੇ ਤੁਹਾਡੀ ਸਾਨੂੰ ਲੋੜ ਪਵੇਗੀ। ਗੁਰੂ ਜੀ ਨੇ ਸਾਨੂੰ ਆਪਣੇ ਕੋਲ ਰੱਖਿਆ ਹੀ ਲੜਨ ਵਾਸਤੇ ਹੈ।
ਪਰ ਇਹ ਕੰਮ ਭਾਜਨ ਅਬਲਾਕੇ,
ਅੱਜ ਗੁਰੂ ਜੀ ਨੂੰ ਸਾਡੇ ਨਾਲ ਕੰਮ ਹੈ, ਹੁਣ ਤੱਕ ਅਸੀਂ ਉਹਨਾਂ ਕੋਲੋਂ ਤਨਖਾਹਾਂ ਲਈਆਂ ਨੇ, ਉਹਨਾਂ ਕੋਲੋਂ ਰੁਪਈਏ ਲਏ ਨੇ, ਉਹਨਾਂ ਕੋਲੋਂ ਘਿਓ ਖਾਧੇ ਨੇ, ਮਠਿਆਈਆਂ ਖਾਧੀਆਂ ਨੇ, ਭਾਂਤ ਭਾਂਤ ਦੇ ਪਕਵਾਨ ਖਾਧੇ ਨੇ, ਅੱਜ ਗੁਰੂ ਨੂੰ ਸਾਡੀ ਲੋੜ ਹੈ, ਅੱਜ ਸਾਡੇ ਸਵਾਮੀ ਨੂੰ ਸਾਡੀ ਲੋੜ ਹੈ।
ਆਨ ਪਠਾਨਨ ਕੀ ਤੁਮ ਖੋਵੋ,
ਅੱਜ ਉਹਨਾਂ ਨੂੰ ਲੋੜ ਹੈ ਤੇ ਉਹਨਾਂ ਨੂੰ ਛੱਡ ਕੇ ਭੱਜਣਾ ਚਾਹੁੰਦੇ ਹੋ, ਏਦਾਂ ਦੀ ਅਭਲਾਖਾ ਕਰ ਰਹੇ ਹੋ, ਇਹ ਤਾਂ ਤੁਸੀਂ ਪਠਾਣਾ ਦੀ ਜਿਹੜੀ ਆਬਰੂ ਹੈ ਉਹਨੂੰ ਖਵਾਰ ਕਰ ਰਹੇ ਹੋ, ਪਠਾਣਾ ਦੀ ਇੱਜ਼ਤ ਨੂੰ ਪੈਰਾਂ ਵਿਚ ਰੋਲ ਰਹੇ ਹੋ।
ਰਣ ਤੇ ਡਰ ਕਰ ਕਾਤਰ ਹੋ,
ਰਣ ਤੋਂ ਡਰ ਕੇ ਜੰਗ ਤੋਂ ਡਰ ਕੇ ਕਾਇਰ ਬਣ ਕੇ ਭੱਜ ਰਹੇ ਹੋ, ਨੱਠ ਰਹੇ ਹੋ।
ਮੈਂ ਅੱਗੇ ਤੂੰ ਕਰੇ ਭਰੋਸਾ,
ਜੇ ਤੁਸੀਂ ਹੁਣ ਇੱਥੋਂ ਨੱਠ ਕੇ ਜਾਓਗੇ ਤੇ ਯਾਦ ਰੱਖਿਓ ਅੱਗੇ ਤੋਂ ਕਿਸੇ ਨੇ ਪਠਾਣਾ ਦੇ ਉੱਤੇ ਭਰੋਸਾ ਨਹੀਂ ਰੱਖਣਾ। ਸਾਰੇ ਪਾਸੇ ਗੱਲ ਪ੍ਰਸਿੱਧ ਹੋ ਜਾਣੀ ਕਿ ਪਠਾਣ ਤਾਂ ਸਿਰਫ ਤਨਖਾਹਾਂ ਲੈਣ ਵਾਲੇ ਨੇ, ਜਦੋਂ ਲੜਾਈ ਹੁੰਦੀ ਆ ਉਦੋਂ ਛੱਡ ਕੇ ਦੌੜ ਜਾਂਦੇ ਨੇ, ਫਿਰ ਤੁਹਾਨੂੰ ਕਿਸੇ ਨੇ ਆਪਣੇ ਕੋਲ ਭਰਤੀ ਨਹੀਂ ਕਰਨਾ। ਤੁਸੀਂ ਗੁਰੂ ਦੇ ਉਪਕਾਰ ਭੁਲਾ ਰਹੇ ਹੋ, ਕਿੱਡਾ ਉਪਕਾਰ ਸੀ ਗੁਰੂ ਸਾਹਿਬ ਦਾ ਆਪਣੇ ਤੇ ਕਿ ਔਰੰਗਜ਼ੇਬ ਦੇ ਕੱਢਿਆਂ ਨੂੰ ਕੋਈ ਨਹੀਂ ਸੀ ਰੱਖ ਰਿਹਾ, ਪਰ ਉਹਨਾਂ ਨੇ ਆਪਣੇ ਕੋਲ ਸਾਨੂੰ ਭਰਤੀ ਕੀਤਾ ਤੇ ਖੁੱਲੀਆਂ ਤਨਖਾਹਾਂ ਸਾਨੂੰ ਦਿੱਤੀਆਂ, ਇਨਾਮ ਸਾਨੂੰ ਦਿੱਤੇ ਤੇ ਜੇ ਅੱਜ ਅਸੀਂ ਗੁਰੂ ਜੀ ਨੂੰ ਛੱਡ ਕੇ ਜਾਵਾਂਗੇ ਤੇ ਜਦੋਂ ਅੱਗੇ ਕਿਤੇ ਹੋਰ ਕਿਤੇ ਕੋਲ ਨੌਕਰੀ ਲਈ ਰੱਖਣ ਵਾਸਤੇ ਜਾਵਾਂਗੇ ਤੇ ਕਿਸੇ ਨੇ ਸਾਨੂੰ ਨੌਕਰੀ ਤੇ ਨਹੀਂ ਰੱਖਣਾ।
ਮੈਂ ਰੱਖੇ ਨੌਕਰ ਲੱਖ ਦੋਸ਼ਾ,
ਸਾਡੇ ਵਿਚ ਦੋਸ਼ ਜਾਣ ਕੇ ਕਿ ਇਹ ਨੌਕਰੀ ਰੱਖਣ ਵਿਚ ਇਹਨਾਂ ਤੇ ਇਹ ਤੇ ਕਵਲੇ ਤਨਖਾਹਾਂ ਲੈਣ ਵਾਲੇ ਨੇ, ਲੜਨ ਦੀ ਵੇਰੀ ਨੱਠ ਜਾਣ ਵਾਲੇ ਨੇ, ਏਦਾਂ ਦੇ ਸਾਡੇ ਚ ਦੋਸ਼ ਜਾਣ ਕੇ ਕਿਸੇ ਨੇ ਸਾਨੂੰ ਆਪਣੇ ਕੋਲ ਨਹੀਂ ਰੱਖਣਾ।
ਆਪ ਜਸ ਪ੍ਰਾਪਤ ਦੁਨੀਆਂ ਬਿਕੈ,
ਸਾਰੀ ਦੁਨੀਆਂ ਵਿਚ ਸਾਰੇ ਸਮਾਜ ਵਿਚ ਸਾਡਾ ਬੜਾ ਵੱਡਾ ਭਾਰੀ ਆਪ ਜਸ ਤੇ ਅਨਾਦਰ ਹੋਵੇਗਾ।
ਮਰ ਦੋਜ਼ਖ ਮੈਂ ਸਾਸਨ ਪਿਕੈ,
ਤੇਰੀ ਬਸ ਨੇ ਜਦੋਂ ਮਰ ਕੇ ਜਾਵਾਂਗੇ ਤੇ ਅੱਗੇ ਦੋਜ਼ਖਾਂ ਦੀ ਨਰਕਾਂ ਦੀ ਅੱਗ ਚ ਸੜਨਾ ਵੀ ਪਵੇਗਾ। ਇਸ ਲੋਕ ਵਿਚ ਤਾਂ ਆਪ ਜਸ ਹੋਵੇਗਾ ਹੀ, ਅੱਗੇ ਜਦੋਂ ਪਰਲੋਕ ਵਿਚ ਜਾਵਾਂਗੇ ਤੇ ਉੱਥੇ ਵੀ ਦੋਜ਼ਖਾਂ ਦੀ ਅੱਗ ਵਿਚ ਸੜਨਾ ਪਵੇਗਾ।
ਸੁਣ ਬੋਲਿਓ ਤਬ ਭੀਖਨ ਖਾਨਾ, ਤੂੰ ਰੱਖ ਆਪਣੇ ਸੰਗ ਇਮਾਨ।
ਇਹ ਸੁਣ ਕੇ ਭੀਖਨ ਖਾਂ ਬੋਲਿਆ, ਕਾਲੇ ਖਾਂ ਨੇ ਜਦੋਂ ਕਿਹਾ ਨਾ ਏਦਾਂ ਨਾ ਕਰੋ ਤੇ ਸੁਣ ਕੇ ਕਾਲੇ ਖਾਂ ਨੂੰ ਕਹਿੰਦੇ ਹੋ, ਕਾਲੇ ਖਾਂ ਜੇ ਤੂੰ ਇਮਾਨ ਦੀ ਗੱਲ ਕਰਦਾ ਤੇ ਤੇਰਾ ਇਮਾਨ ਤੈਨੂੰ ਮੁਬਾਰਕ, ਤੂੰ ਰੱਖ, ਸਾਨੂੰ ਨੀ ਇਹੋ ਜਿਹੇ ਮਾਨ ਰੱਖਣ ਦੀ ਲੋੜ ਕੇ ਅਸੀਂ ਅੱਗੇ ਪਹਾੜ ਹੋਵੇ ਤੇ ਜਾ ਕੇ ਟੱਕਰ ਮਾਰ ਕੇ ਆਪ ਹੀ ਮੂੰਹ ਮੱਥੇ ਮਾਰ ਕੇ ਆਪਣੇ ਆਪ ਨੂੰ ਮਾਰ ਲਈਏ, ਜ਼ਖਮੀ ਕਰ ਲਈਏ, ਜਦੋਂ ਦਿਸ ਵੀ ਰਿਹਾ ਕਿ ਸਾਹਮਣੇ ਪਹਾੜ ਹੈ। ਕਹਿਣ ਲੱਗਾ ਤੂੰ ਆਪਣਾ ਇਮਾਨ ਆਪਣੇ ਕੋਲ ਰੱਖ,
ਹਮ ਤੋਂ ਨਾ ਹਕ ਮਰੇ ਨਾ ਕੋਈ,
ਅਸੀਂ ਬਿਨਾਂ ਕਾਰਨ ਤੋਂ ਅੱਗੇ ਜਾ ਕੇ ਨਹੀਂ ਮਰਨਾ, ਜਦੋਂ ਪਤਾ ਕਿ ਅੱਗੇ ਖੂਹ ਹੈ ਤੇ ਅਸੀਂ ਕਿਉਂ ਵਿਚ ਛਾਲ ਮਾਰ ਕੇ ਮਰੀਏ।
ਰਹੀਏ ਤੂੰ ਅਬ ਚਾਕਰ ਹੋਏ,
ਤੂੰ ਰਹਿਣਾ ਤਾਂ ਰਹਿ ਇੱਥੇ ਚਾਕਰ ਬਣ ਕੇ, ਅਸੀਂ ਤਾਂ ਨਹੀਂ ਰਹਿੰਦੇ, ਤੂੰ ਇੱਥੇ ਨੌਕਰੀ ਕਰਨੀ ਆ ਚਾਕਰੀ ਕਰਨੀ ਆ ਤਾਂ ਤੂੰ ਇੱਥੇ ਰਹਿ ਕੇ ਚਾਕਰ ਬਣ।
ਜੇਕਰ ਖੁਸ਼ੀ रहे ठिग दुर के।
जे तेरे मन च खुशी है ना इथे रहण दी ते असी तेनू नहीं रोकदे, तू इथे गुरु जी कोल अपने दिल दी खुशी नाल रह सकदा है।
जे कर खुशी रहे ठिग गुर के, कारज परे आने अब करके।
हुण जदों घर दे जिन्ना चिर साडी खुशी सी असी गुरु दे कोल रहे आ, हुण सानू साडे घरां दे कम आण पए हन।
बिना करे हम पत नहीं रहे।
जे असी अपने काम नहीं करदे, हुण घरां दे काम भी तां करने ने, जिन्ना चिर खुशी सी असी इत्थे रहे आ, ते हुण साडे घरां दे सानू कम आण पए ने, ते हुण जे असी ओ नहीं करदे ते साडी इज्जत नहीं रहिंदी।
जाते चलने आते चाहे।
इस करके असी इत्थो चलना चाहुंदे हां, इत्थो जाना चाहुंदे हां।
किसके हम कैदी तो नए।
नौकरी करदे आ, कैदी ते थोड़ी इत्थे कि कैद विच असी रहिए कि जिन्ना चिर गुरु कहे ते असी जाइए ही ना। असी गुरु दे नौकर आ, ना के कैदी आ कि असी इथे कैद विच कैदी बन के रहिए।
करी चाकरी ते तक लहे।
जिन्ना चिर असी इन्हां दी चाकरी कीती आ, उन्नियां तनखाहां असी इन्हां कोलों लै लईआं हन।
गुर को जंग परयो अब आए।
ते काले खां ने सुन के बड़ा गुस्सा कीता ए गल सुन के। उस वक्त काले खां गुस्से विच आ के बोलिया,
हम तो नहीं किसो थल जाए।
उस वेले बोलिया, कहन लगा तुसी ये बड़ा बुरा मनोरथ अपने मन च कीता है, हुण गुरु साहब जी दे जंग दा समा आण पिया ते तुसी इत्थो दौड़न दी तैयारी कर लिया, तुसी जाना ते जाओ पर मैं सतगुरां दा साथ छड के नहीं जाना। काले खान इस गल दा स्टैंड लिया, कहिंदा मैं नहीं छड के जाना। ईमानदार भी हुंदे ने जे बेईमान ने, ते कोई भी कुल है, कोई भी संस्था है, कोई भी संपर्दा है, जे उन्दे विच माड़े बंदे हुंदे ने तां चंगे भी हुंदे ने। बहुते पठान माड़े सी पर काले खां ईमानदार आदमी सी, कहिंदा मैं क्यों छड के चला जावां, जे अज गुरु जी नूं साडी लोड़ है ते मैं तां छड के नहीं जावांगा।
हृदय तुम्हारो तुम चुभ करिया, आजे अजस लै जस धरिया।
तुहाडे मन विच जो आउंदी आ तुसी करो। जे अज तुसी इत्थों भज के जांदे हो ते हे हयात खां पीखण खां, तुहाडा बड़ा बड़ा भारी अपजस होवेगा। हयात खां जी, तुहाडा बड़ा अपजस होवेगा। ते जे इत्थे रह के गुरु साहब जी दे वास्ते दुश्मनां नाल पहाड़ियां नाल लड़दे हो ते लड़ के तुहाडा बड़ा वड्डा सुजस होवेगा।
इमक बैठे हो तू जनोए, निमक हलाल करन को सोए।
काले खां इदा कह के चुप कर गया। ओ नमक हराम नहीं करना चाहुंदा, गुरु साहब दा खादा होया नमक हलाल करना चाहुंदा है। कि मैं महाराज जी दा खादा होया नमक हराम नहीं करना, ए कह के काले खां चुप कर गया।
पीखण खां हयात खां आद।
पीखण खां ते हयात खां ते दे नाल जेड़े होर पठान हन,
तीनो मिल के कार एक वाद।
ए सारे इकट्ठे हो के एक सलाह करके एक वाद करके।
अपर पचासक लेकर खान।
पचास खान होर लै ले इन्हां ने अपने नाल। पीखण खां हयात खां ने पचास कसूर में अपने दल दे नाल होर लै ले।
भाखन की गिनती मन ठान।
और सतगुरु जी दे कोल जा के छुट्टी लैण वास्ते, कि असी जा के गुरु जी कोलों छुट्टी लवांगे, नाले अपना हिसाब किताब करांगे कि अज दे दिन तक जिन्नियां साडियां तनखाहां बनदियां ने उह साडा हिसाब करके सानू दित्तियां जाण। तो इस तरह दी गिनतियां करके गुरु साहब नूं कहण वास्ते चल पए।
जै बैठे सब जग सिर मोर।
उत्थे चल के आए हयात खां भीखण खां होणी, जिथे जगत दे सरबौर सतगुरु गुरु कलगीधर जी बैठे सन।
उपर झूलत चारों सिर चौर।
महाराज जी दे सीस उत्ते बड़ा सुंदर सफेद रंग दा चवर झूल रहा है।
द्वार पालको के हाथ बुझाए।
जाके द्वारपाल नूं इन्हां ने बेनती कीती कि असी गुरु साहब नूं मिलना चाहुंदे हां।
पहुंचे जाए प्रभु जिस थाए।
द्वारपाल ने अंदर जाके सतगुरां कोलों आग्या लई, फिर अंदर गए। पचास कसूर में इन्हां दे नाल सन, भीखण खां हयात खां दे। अंदर जाके महाराज गुरु कलगी धर पातशाह जी नू मिले हन
ऐठ दार पगिया जिन केर
ऐठ दार पगा अपने सिरां दे उत्ते बन्नियां होईयां इन्हां पठाणा ने
लटकत एक सकंद शमशेर
और एक एक मोढ़ियां दे उत्ते इन्हां दे कृपाना लटक रहियां हन
बैठ गए सब कर कर नम
मत्था टेकदिया सारे वारी बेरी नमस्कार करदिया करदिया महाराज गुरु कलगी धर जी दी सभा दे विच बैठ गए
भीखण खां बोलियो ते समो
उस वेले फिर भीखण खां बोलिया महाराज गुरु कलगी धर जी नू कहण लगा
प्रभ जी करते अब सुध आए करके बोध तगीद पटाए
कहण लगे हे प्रभु जी साडे घरों हुण सानू खबर पहुंची बहाना बनान लगे झूठ बोलन लगे सतगुरां दे सामने ओदा जान वास्ते सी बहाना ता महाराज जी अगे चतराई नाल कहण लगे जी साडे घरों हुणे हुणे खबर पहुंची है ते असी तुहाडे कोल चल के आए हां बड़ी तगीद करके घरों सानू एक खबर भेजी है
अनक खान के खाने माए
साडे नाल जिन्ने खान ने इना विच्चों बहुते खाना दे करां दे विच
लड़की लड़कन के निकाए
इना दे लड़कियां दे लड़कियां दे करां विच निकाह होने ने मुसलमान निकाह कर दे ने कहंदे जी होने होने खबर आई है साडे घरों बड़ी तगीद करके भेजिया गया कि साडे घरां दे विच बहुते खाना दे लड़के लड़कियां जवान हो गए ने ते उना दे व्याहां दे जेड़े समय ने तरीका ने मिथियां होईयां ओ आ गईयां हन
अब जल्द न बिलमो कैसे
और सानू ए तगीद भेजी गई करो सानू ए सुनेहे भेजे गए ने कि बिना देरी तो साडी ए खबर सुनदिया सार तुसी घर वापस आ जाओ और अपने बच्चियां दियां आ के शादियां करो
आन परियो अब कारज कैसे
महाराज हुण सानू ए कम आन पिया भीखण खां बोल रहा गुरु साहब नू कह रहा महाराज हुण सानू इस तरह दा कम आण बनया है
रुखसत की आयत को दीजे
महाराज हुण सानू रुखसत दी आग्या बख्शो के सानू छुट्टी बख्शो ता जो असि अपने नगर जा सकिए
गए बिना सरह न लिखी जाए
महाराज साडे गए बिना सरना नहीं है असि जाना ता जाके सारे निकाह जेड़े होने ने साडे बच्चियां दे लड़के लड़कियां दे ओ ता होणगे जे असि जावांगे
किसे के पठानन के घर ब्याह
महाराज साडे विचो कईयां पठाणा दे घरां दे विच ब्याह हन
की रहत पिछाड़ी नाए
हुण सारिआं नूं सानू जाणा पैणा क्योंकि असि जे अद्धे जाणे आ ते अद्धे इत्थे रहिंदे ने ओ कहिंदे असि वी जाणा है इस करके सानू सारिआं नूं ही जाणा पवेगा
चाहत है हिसाब करवायो
महाराज जी असि अपना हिसाब करवाना चाहने के आज दे दिन तक साडी जिन्नी तनखाह
मवाए गुरु चाहत है हिसाब करवायो निज कुटुंब कारज बन आयो
महाराज जी असि अपना हिसाब करवाना चाहते हां क्योंकि साडे परिवारां दा एक काम आण बनया घरेलू काम आण बनया बाहर दा कोई काम हुंदा असि छड़ दिंदे पर साडा एक घर दा काम है सानू जाके ही करना पैणा
आ मैं बोल लिखा मैं चेरे
महाराज जी असि फिर आ जांगे दोबारा ते दोबारा आके फिर अपने चेहरे लिखा के दोबारा भर्ती होवांगे
तैयार अब आयुध पैरे
तैयार हां सारिआं ने अपने अपने शस्त्र धारण कर लए ने घोड़िआं ते असीं काठियां पा के आए हां सिर्फ तुहाडे कोलों छुट्टी लैण लई और अपना हिसाब करवाउण लई आए हां
श्री प्रभ गते अंतर की जाने
सतगुरां कोलों भला केड़ा कुछ लुकिया सी सतगुरु जी ने इन्हां दे अंदर दी गत जाण लई इना दे अंदर दी हालत जान लई
धीरज दैवेत बखानी
इना नू धीरज देन वास्ते महाराज जी ने पूरा पहला इना नू परखिया इना नू धीरज देन वास्ते महाराज जी बोले
पाओ पठान तुम सुने बहादुर देकर दर्ब रखे तिग सादुर
कहंदे हे पठानो सुनिया के तुसी बड़े बहादुर हो बड़े योधे हो इसे करके असि तुहानू तनखाहां ते अपने कोल रखिया सी तुहाडे मुंह मंगी माया तुहानू दे के इस बड़े सत्कार नाल तुहानू असी अपने कोल रखिया सी।
शत्रन संग जंग के परे आवे काम एही मन धरे।
जदों असी तुहानू अपने कोल भर्ती कीता सी ते सोच के भर्ती कीता सी कि जदों साडे दुश्मन नाल साडा जंग होवेगा ते उदों ए पठान साडे काम आउणगे, साडे नाल अगे हो के दुश्मन नाल लड़नगे, ता असी तुहानू अपने कोल भर्ती कीता सी।
कौन समा अब रुक्स लैन,
हुण केड़ा समा तुहानू छुट्टी लैण दा, पहला तुसी जा सकदे सी जे जाना सी, हुण ता उधरों फतेह शाह चढ़ के आ रहा फौज लै के तुसी छुट्टियां मांग रहे हो, आ केड़ा समा है हुण तुहाडा रुक्सत लैण दा।
स्वामी काज परयो रन
है, साडे कोलो तनखाहां लईयां ने, अज तुहाडे स्वामी दा काम सी, तुहाडे मालक दा काम आण बणिया, ते तुसी हुण छुट्टी लैणा चाहुंदे हो।
अब होए कातर करो फरेब,
हुण कायर बन के गीदी बन के फरेब कर रहे हो, साडे नाल कपट कर रहे हो।
रिपते डरो न पावो जेब,
महाराज जी कहंदे दुश्मना तो डरन दी लोड नहीं, तुहानू जे उहनां कोल डर के दौड़न लगे हो ना पहाड़ियां कोलों, ते डरन दी लोड नहीं, क्योंकि जित तुहानू प्राप्त होवेगी, जित सानू प्राप्त होवेगी।
लड़न हेत दल रन चढ़ आए, गौ शस्त्र हुजै समाए।
लड़न वास्ते दुश्मन चढ़ के आ गया ते हुण तुहानू चाहिदा अपने शस्त्र हथियार संभाल के उहनां दे सामने खलो के लड़ना।
हथे हथियार पावो विजय,
मार के हथियार उस जंग दे विच तुसी विजय प्राप्त करो, जित प्राप्त करो।
बहुरन केत गमन को कीजै,
फिर तुसी अपने घरां नू वापस भवे चले जाना।
जंग खेत को अबे निकाहो,
हुण जंग दा हुण तुसी घरां दे व्याहां दी गल कर रहे हो, महाराज जी कहंदे हुण तां जंग दे मैदान दा निकाह है, सूरमे वास्ते तां इह बड़ा वड्डा निकाह हुंदा, जंग दे मैदान दे नाल हुण तां बड़ा वड्डा निकाह है।
प्रथम करो कर कै उत्साहो,
पहला ए निकाह कर लो जंग दे मैदान दा, फिर घरां जा के अपने लड़के लड़कियां दे निकाह कर लेना।
बहुर निकाह सदन को करो,
पहला ए जंग लड़ो, ए जेदे वास्ते तुहानू भर्ती कीता गया सी, मुड़ के जा के अपने घरां दे काम कर लो, निकाह कर लवो।
अपन बंस की लज्जा धरिया,
पठान हो तुसी, तुहाडे प्यो दादे भी सूरमे सन, ते अपनी बंस दी लाज रखो, तुहाडी जेड़ी कुल है ओदी लाज रखो।
पुन रुखसत को करे बनाए, बृंद धर्म को तुम्हें दिवाए।
मेरी जंग लड़ लो, मुड़ के तुहानू रुखसत कर देंगे, छुट्टियां दे देंगे, कल्लियां छुट्टियां नहीं देंगे, खुले इनाम दे के माया दे के तुहानू भेजांगे।
जी रिप रिप दल अदक विचारो,
जे तुसी लड़न वास्ते डर रहे हो ये वेख के दुश्मना दा दल पहाड़ी राजियां दा दल बहुत ज्यादा है,
भाजे चो महा पै सारे,
ता तुसी डर धारण करके भजना चाहुंदे हो, नठना चाहुंदे हो।
तो निश्चय कीजै विश्वास,
साडी इस गल दा निश्चय करके अपने मन च विश्वास कर लो।
ले हम फते रिपन को नाच,
इस जंग दे मैदान विच फतेह असी प्राप्त करांगे, इस गल दा निश्चय करके अपने मन च भरोसा कर लो। जे डर के दौड़न लगे हो ना राजियां कोलों ते डर छड़ दियो, क्योंकि इस रण भूमि विच फतेह असी प्राप्त करांगे।
सुपट लच्छ अपरन के आए, गुर करके हजार समाए।
गुरु कलगीधर जी कहंदे ओ पठानो सुनो, जे दुश्मना दा एक लख सूरमा चढ़ के आवे ते उस एक लख सूरमे दा मुकाबला गुरु घर दा एक हजार सूरमा कर सकदा है। एक हजार सूरमा उस एक लख नू खत्म करके, वैसे ता एक एक सवा लख नाल लड़ सकदा है, पर एक लख सूरमा दुश्मन दा आ जाए ਤੇ ਉਹਦੇ ਨਾਲ ਲੜਨ ਵਾਸਤੇ ਗੁਰੂ ਘਰ ਦੇ ਸੂਰਮਿਆਂ ਵਿੱਚੋਂ ਸਿਰਫ 1000 ਸੂਰਮਾ ਹੀ ਕਾਫੀ ਹੈ।
ਵਿਜੈ ਪਾਏ ਕਰ ਜਾਵੇ,
ਫਿਰ ਵੀ ਉਹ ਕਦੇ ਦੁਸ਼ਮਣ ਵਿਜੇ ਪ੍ਰਾਪਤ ਨਹੀਂ ਕਰ ਸਕਦਾ। ਜੇ ਗੁਰੂ ਘਰ ਦਾ 1000 ਸੂਰਮਾ ਹੋਵੇ ਤੇ ਦੁਸ਼ਮਣ ਦਾ 1 ਲੱਖ ਹੋਵੇ।
ਜਿਹੜੀ ਆਏ ਉਤਰਾਏ ਸੁਜਾਵੇ,
ਜਿਹੜਾ ਚੜ ਕੇ ਆਵੇਗਾ ਉਤਰ ਕੇ ਜਾਏਗਾ ਲੱਥ ਕੇ ਜਾਵੇਗਾ।
ਸੁਨ ਪਛਾਣ ਜੀ ਰਹਿਣ ਨਾ ਪਾਵੇ, ਖਾਨ ਹਯਾਤ ਨਿਜਾਬਤ ਗਾਵੇ।
ਉਸ ਵੇਲੇ ਭੀਖਣ ਖਾਂ, ਹਯਾਤ ਖਾਂ ਤੇ ਨਜਾਬਤ ਖਾਂ, ਇਹ 3 ਪਠਾਨ ਸੀ। ਚੌਥਾ ਕਾਲੇ ਖਾਂ ਸੀ, ਉਹਨੇ ਨੀ ਗਦਾਰੀ ਕੀਤੀ, ਇਹ 3 ਹੀ ਆਏ ਸਨ। ਤੇ ਜਦੋਂ ਮਹਾਰਾਜ ਜੀ ਨੇ ਕਿਹਾ ਕਿ ਰਹੋ ਤੇ ਸੁਣ ਕੇ ਅੱਗੋਂ ਫਿਰ ਬਹਾਨਾ ਕਰਕੇ ਇਹਨਾਂ ਨੂੰ ਗੁਰੂ ਸਾਹਿਬ ਦੀ ਗੱਲ ਨਹੀਂ ਭਾਈ, ਨਜਾਬਤ ਖਾਂ ਤੇ ਹਯਾਤ ਖਾਂ ਬੋਲੇ,
ਆਪ ਗੁਰੂ ਜੀ ਨੀਕੀ ਕਹੋ।
ਕਹਿਣ ਲੱਗੇ, ਗੁਰੂ ਜੀ ਤੁਸੀਂ ਭਾਵੇਂ ਚੰਗੀ ਗੱਲ ਕਹਿ ਰਹੇ ਹੋ,
ਤੋ ਸੰਬੰਧ ਜਗਤ ਕੇ ਲਓ।
ਪਰ ਮਹਾਰਾਜ, ਜਗਤ ਦੇ ਜਿਹੜੇ ਸੰਬੰਧ ਨੇ, ਦੁਨੀਆਦਾਰੀ ਦੀਆਂ ਜਿਹੜੀਆਂ ਰੀਤੀਆਂ ਬਣੀਆਂ ਹੋਈਆਂ ਨੇ,
ਸ਼ਾਦੀ ਗਮੀ ਪਰੇ ਜਬ ਆਏ,
ਜਦੋਂ ਸ਼ਾਦੀ ਹੁੰਦੀ ਹੈ ਜਾਂ ਕੋਈ ਗਮੀ ਦਾ ਮਾਹੌਲ ਬਣਦਾ ਹੈ,
ਘਰ ਮਿਲੇ ਨਹੀਂ ਤਬ ਜਾਏ,
ਉਦੋਂ ਜਾ ਕੇ ਨਾ ਮਿਲਾਂਗੇ, ਖੁਸ਼ੀ ਗਮੀ ਵਿੱਚ ਜਾ ਕੇ ਨਾ ਮਿਲਾਂਗੇ।
ਗਗੀਆਂ ਮੈਂ ਮੁੱਖ ਕਾਰਕ ਲਾਗੇ,
ਫਿਰ ਆਪਣੇ ਰਿਸ਼ਤੇਦਾਰਾਂ ਵਿੱਚ ਮੂੰਹ ਤੇ ਕਾਲਖ ਲੱਗਦੀ। ਉਹ ਕਹਿੰਦੇ ਵੀ ਸਾਡੀ ਖੁਸ਼ੀ ਵਿੱਚ ਵੀ ਨਹੀਂ ਆਇਆ, ਸਾਡੀ ਗਮੀ ਵਿੱਚ ਵੀ ਨਹੀਂ। ਉਦਾਂ ਭਾਵੇਂ ਬੰਦਾ ਨਾ ਜਾਵੇ, ਪਰ ਜੇ ਵਿਆਹ ਵਿੱਚ ਜਾਂ ਗਮੀ ਵਿੱਚ ਨਾ ਪਹੁੰਚੇ ਤੇ ਮੂੰਹ ਦੇ ਉੱਤੇ ਰਿਸ਼ਤੇਦਾਰਾਂ ਵੱਲੋਂ ਕਾਲਖ ਲੱਗਦੀ ਹੈ।
ਜਿਸ ਤੇ ਬਣੇ ਨਹੀਂ ਕਿਵ ਭਾਗੇ,
ਕਰਕੇ ਅਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ।
ਲੜਕੀ ਲੜਕਣ ਕੋ ਜਿਨ ਮਾਏ, ਕਰਨ ਸੰਬੰਧ ਸਦਾ ਚਿਤ ਚਾਏ।
ਸਾਡੇ ਵਿੱਚੋਂ ਬਹੁਤ ਸਾਰੇ ਪਠਾਣਾ ਦੇ ਲੜਕੀਆਂ ਲੜਕੇ ਨੇ, ਅਸੀਂ ਉਹਨਾਂ ਦੇ ਨਿਕਾਹ ਕਰਨਾ ਚਾਹੁੰਦੇ ਹਾਂ।
1-2 ਨਹੀਂ ਨਿਕਾਹ ਮਾਰੇ,
ਮਹਾਰਾਜ 1-2 ਨਿਕਾਹ ਹੁੰਦੇ ਤੇ ਛੱਡ ਵੀ ਦਿੰਦੇ। ਹੁਣ ਸਾਡੇ ਤਕਰੀਬਨ ਸਾਰੇ ਪਠਾਣਾ ਦੇ ਬੱਚਿਆਂ ਦੇ ਨਿਕਾਹ ਹਨ।
ਪਿੰਡ ਕਰਨ ਤੋਂ ਸਭ ਮਨ ਧਾਰੇ,
ਹੁਣ ਅਸੀਂ ਬਹੁਤੇ ਜਣੇ ਰਲ ਕੇ ਉਹ ਨਿਕਾਹ ਕਰਨਾ ਚਾਹੁੰਦੇ ਹਾਂ।
ਅੱਜ ਚਲੇ ਤੋ ਪਹੁੰਚੇ ਜਾਏ,
ਅੱਜ ਜੇ ਅਸੀਂ ਚੱਲਾਂਗੇ ਤਾਂ ਅਸੀਂ ਕੁਝ ਦਿਨਾਂ ਤੱਕ ਆਪਣੇ ਨਗਰ ਵਿਆਹ ਦੇ ਸਮੇਂ ਤੱਕ ਪਹੁੰਚਾਂਗੇ,
ਸ਼ਾਦੀ ਤੇ ਰਹਿ ਜਾਏ।
ਨਹੀਂ ਤਾਂ ਮਹਾਰਾਜ ਜੀ, ਸਾਡੀਆਂ ਬੱਚਿਆਂ ਦੀਆਂ ਸ਼ਾਦੀਆਂ ਨਿਕਾਹ ਹੋ ਜਾਣਗੇ, ਅਸੀਂ ਇੱਥੇ ਬੈਠੇ ਰਹਿ ਜਾਵਾਂਗੇ,
ਕਲੰਕ
ਸਾਰੀ ਉਮਰ ਸਾਡੇ ਮੱਥੇ ਤੇ ਕਲੰਕ ਰਹੇਗਾ ਕਿ ਜਦੋਂ ਇਹਨਾਂ ਦੇ ਬੱਚਿਆਂ ਦੇ ਵਿਆਹ ਸਨ, ਨਿਕਾਹ ਸਨ ਤੇ ਆਏ ਨਹੀਂ, ਇਹ ਕਲੰਕ ਸਾਡੇ ਮੱਥੇ ਤੇ ਰਹੇਗਾ।
ਕਹਿ ਕਿਮ ਤਿਆਗੇ ਬਣੇ ਨਿਸ਼ੰਕ,
ਅਸੀਂ ਹੁਣ ਉਹ ਸਾਰੇ ਵਿਆਹ ਕਿਵੇਂ ਛੱਡੀਏ ਮਹਾਰਾਜ ਜੀ।
ਧਨੀ ਗ੍ਰਾਮ ਮਾਲਕ ਜੇ ਖਾਨ,
ਜਿਹੜੇ ਸਾਡੇ ਧਨੀ ਨੇ ਗ੍ਰਾਮ ਦੇ ਵਿੱਚ ਹੋਰ ਪਠਾਨ ਹਨ,
ਇਨਕੇ ਸੰਗ ਸੰਬੰਧ ਮਾਨ,
ਉਹਨਾਂ ਨਾਲ ਸਾਡੇ ਸੰਬੰਧ ਨੇ, ਰਿਸ਼ਤੇਦਾਰੀਆਂ ਜੁੜਨੀਆਂ ਹਨ,
ਐਸੇ ਸਮੇਂ ਜੇ ਮਿਲੇ ਨਾ,
ਇਹੋ ਜੇ ਸਮੇਂ ਵਿੱਚ ਜਾ ਕੇ ਅਸੀਂ ਜੇ ਉਹਨਾਂ ਨਾਲ ਨਾ ਮਿਲੇ,
ਹੁਣ ਕਿਮ ਪਰਮਿਸ਼ਨ ਦੇ ਨਿਜ ਮਾਏ,
ਫਿਰ ਉਹ ਸਾਨੂੰ ਆਪਣੇ ਵਿੱਚ ਕਿਵੇਂ ਪ੍ਰਵੇਸ਼ ਕਰਨ ਦੇਣਗੇ।
ਯਾਂ ਤੇ ਕਤਲ ਪਰੀ ਆਵੇ ਆਏ, ਜਿਸ ਤੇ 1 ਨਿਸ ਬਸਿਓ ਨਾ ਜਾਏ।
ਕਰਕੇ ਹੁਣ ਸਾਡੇ ਲਈ ਤਾਂ ਬੜੀ ਕਠਿਨ ਆਣ ਬਣੀ ਹੈ, ਜਿਸ ਕਰਕੇ ਹੁਣ ਅਸੀਂ 1 ਰਾਤ ਵੀ ਤੁਹਾਡੇ ਕੋਲ ਨਹੀਂ ਰਹਿ ਸਕਦੇ।
ਕਿਰਪਾ ਕਰੋ ਰੁਖਸਦੀ ਬੀਜੈ,
ਕਿਰਪਾ ਕਰੋ ਮਹਾਰਾਜ ਜੀ, ਹੁਣ ਤਾਂ ਸਾਨੂੰ ਰੁਖਸਦੀ ਕਰ ਦਿਓ।
ਕਿਉਂ ਕਹਿਬੋ ਨਹੀਂ ਲਿਖੀ ਜੈ,
ਅਸੀਂ ਕੁਝ ਨਹੀਂ ਕਹਿ ਸਕਦੇ, ਕੁਝ ਨਹੀਂ ਦੱਸ ਸਕਦੇ।
ਸੁਣ ਕਰ ਸ਼੍ਰੀ ਸਤਿਗੁਰੂ ਹਠੀਲਾ, ਗਿਆਨਿਓ ਕਰੈ ਪਲਵ ਨੀਲਾ।
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਮਝ ਗਏ ਕਿ ਹੁਣ ਇਹ ਪਠਾਨ ਜਾਣਾ ਚਾਹੁੰਦੇ ਨੇ, ਪਰ ਇਹਨਾਂ ਨੂੰ ਜਾਂਦਿਆਂ ਜਾਂਦਿਆਂ ਨੂੰ ਪੂਰਾ ਬੇਸ਼ਰਮ ਕਰਕੇ ਭੇਜਣਾ, ਸ਼ਰਮਸਾਰ ਕਰਕੇ ਭੇਜਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਢੰਗ ਨਾਲ ਇਹਨਾਂ ਨਾਲ ਪੇਸ਼ ਆ ਰਹੇ ਨੇ।
ਬਹੁ ਰਾਜਨ ਕੋ ਦਲ ਬਲ ਜਾਨਾ,
ਮਹਾਰਾਜ ਜੀ ਸਮਝ ਗਏ ਕਿ ਪਠਾਣਾ ਨੇ ਆਪਣੇ ਮਨ ਚ ਗਦਾਰੀ ਧਾਰਨ ਕਰ ਲਈ, ਬੇਈਮਾਨ ਹੋ ਗਏ ਨੇ। ਇਹਨਾਂ ਨੇ ਵੇਖ ਲਿਆ ਕਿ ਜਿਹੜੇ ਉਧਰ ਰਾਜੇ ਨੇ ਬੜਾ ਵੱਡਾ ਦਲ ਲੈ ਕੇ ਆ ਰਹੇ ਨੇ,
ਲੜਦੇ ਕੋ ਧੀਰਜ ਮਨ ਹਾਨਾ,
ਲੜਨ ਵਾਸਤੇ ਆਪਣਾ ਧੀਰਜ ਛੱਡ ਦਿੱਤਾ ਹੈ।
ਬਿਰਧਾਮਨੀ ਉਤਸ਼ਾਹ ਦਲੇਰੇ,
ਮਹਾਰਾਜ ਜੀ ਨੇ ਆਪਣੇ ਵੱਲੋਂ ਇਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ, ਇਹਨਾਂ ਦੀ ਦਲੇਰੀ ਵਧਾਉਣ ਵਾਸਤੇ
ਭੋਲੇ ਕਿਰਪਾ ਦ੍ਰਿਸ਼ਟ ਕੋ ਹੇਰੇ,
ਕਿਰਪਾ ਦ੍ਰਿਸ਼ਟੀ ਕਰਦਿਆਂ ਮਹਾਰਾਜ ਨਾ ਪਠਾਣਾ ਵੱਲ ਬੋਲੇ ਕਹਿਣ ਲੱਗੇ,
ਸੁਣੋ ਖਾਲ ਚਿੰਤਾ ਜਿਨ ਕੀ ਜੈ, ਸੁਧਰੈ ਕਾਜ ਸਰਬ ਲਖ ਲੀਜੈ।
ਮਹਾਰਾਜ ਜੀ ਕਹਿੰਦੇ ਖਾਨ ਜੀ ਚਿੰਤਾ ਕਰਨੀ ਛੱਡ ਦਿਓ, ਮਤਾ ਚਿੰਤਾ ਕਰੋ, ਤੁਹਾਡੇ ਜਿੰਨੇ ਕੰਮ ਨੇ ਸਾਰੇ ਸੁਧਰ ਜਾਣਗੇ, ਸਾਰੇ ਕੰਮ ਤੁਹਾਡੇ ਸਬਰ ਜਾਣਗੇ।
ਪੂਰਬ ਸ਼ਤਰੂ ਕੋ ਲਿਓ ਵਿਜੈ,
ਪਹਿਲਾਂ ਤੁਸੀਂ ਆਪਣੇ ਦੁਸ਼ਮਣ ਤੇ ਫਤਿਹ ਪ੍ਰਾਪਤ ਕਰੋ। ਅੱਜ ਜਿਹੜਾ ਦੁਸ਼ਮਣ ਸਾਡੇ ਤੇ ਚੜ ਕੇ ਆ ਰਿਹਾ, ਉਹਦੇ ਤੇ ਪਹਿਲਾਂ ਜਿੱਤ ਪ੍ਰਾਪਤ ਕਰੋ।
ਹੁਣ ਧਨ ਗਨ ਲੈ ਕਾਰਜ ਕੀਜੈ,
ਮੁੜ ਕੇ ਪੈਸੇ ਲੈ ਕੇ ਜਿਹੜਾ ਕੰਮ ਕਰਨਾ ਜਾ ਕੇ ਕਰ ਲੈਣਾ।
ਤਿਆਗੋ ਸ਼ਸਤਰ ਧਰਮ ਕੋ ਨਾਹਿਲ,
ਸ਼ਸਤਰ ਤਿਆਗ ਰਹੇ ਹੋ, ਜੰਗ ਦਾ ਸਮਾਂ ਵੇਖ ਕੇ ਸ਼ਸਤਰ ਤਿਆਗ ਰਹੇ ਹੋ, ਇਹ ਤੁਹਾਡੇ ਵਾਸਤੇ ਚੰਗਾ ਨਹੀਂ ਹੈ।
ਸਨਮੁਖ ਬਣੋ ਕਰੋ ਦਲ ਗਾਹਨ,
ਸਾਹਮਣੇ ਹੋਵੋ। ਹੁਣ ਜੇ ਦੁਸ਼ਮਣ ਆ ਰਿਹਾ ਤੇ ਸਾਹਮਣੇ ਹੋ ਕੇ ਦੁਸ਼ਮਣ ਨਾਲ ਲੜੋ, ਦੁਸ਼ਮਣ ਤੇ ਫਤਿਹ ਪ੍ਰਾਪਤ ਕਰੋ।
ਓਏ ਸਵਾਮੀ ਕੇ ਨਿਮਕ ਹਲਾਲ,
ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੇ ਸਵਾਮੀ ਦਾ ਖਾਧਾ ਨਮਕ ਹਲਾਲ ਕਰ ਦਿਓ, ਹਰਾਮ ਨਾ ਕਰੋ।
ਜੁਗ ਲੋਗਨ ਮੈਂ ਆਨੰਦ ਵਿਸਾਲ,
ਦੋਹਾਂ ਲੋਕਾਂ ਵਿਚ ਤੁਹਾਡਾ ਭਾਰੀ ਸੁਜਸ ਹੋਵੇਗਾ, ਇੱਥੇ ਵੀ ਤੇ ਅੱਗੇ ਵੀ।
ਜੀਵਤ ਰਹੇ ਮਹਾ ਜਸ ਪਾਵੇ,
ਜਿਉਂਦੇ ਰਹੋਗੇ ਜਦੋਂ ਤੱਕ ਬੜਾ ਮਹਾ ਜਸ ਤੁਹਾਡਾ ਹੋਵੇਗਾ।
ਭੋਗੇ ਦਰਬ ਜਥਾ ਮਨ ਪਾਵੇ,
ਔਰ ਜਿਹੋ ਜਿਹਾ ਧਨ ਚਾਹੋਗੇ ਓਨਾ ਧਨ ਤੁਹਾਨੂੰ ਪ੍ਰਾਪਤ ਹੋਵੇਗਾ।
ਮਰ ਕਰ ਸੁਰਗ ਬਿਕੈ ਸੁਖ ਲੈ,
ਮਰ ਜਾਓਗੇ ਜੰਗ ਭੂਮੀ ਵਿਚ ਤੇ ਮਰ ਕੇ ਤੁਹਾਨੂੰ ਬਹਿਸ਼ਤ ਦੀ ਪ੍ਰਾਪਤੀ ਹੋਵੇਗੀ।
ਜੋ ਰਾਜਨ ਕੋ ਦੁਰਲਭ ਹੈ,
ਵੱਡੇ ਵੱਡੇ ਰਾਜਿਆਂ ਨੂੰ ਵੀ ਦੁਰਲਭ ਹੁੰਦੀ ਆ, ਪਰ ਉਹਨਾਂ ਨੂੰ ਸਵਰਗ ਨਹੀਂ ਮਿਲਦਾ।
ਤਜ ਕਾ ਤੁਰਤਾ ਜੋਧਾ ਬਨੋ,
ਆਪਣੀ ਕਾਇਰਤਾ ਛੱਡੋ, ਗੀਦੀ ਪੁਣਾ ਛੱਡੋ ਤੇ ਕਾਇਰਤਾ ਛੱਡ ਕੇ ਯੋਧੇ ਬਣੋ, ਸੂਰਮੇ ਬਣੋ।
ਬੰਸ ਲਾਜ ਰੱਖ ਰਿਪ ਗਨ ਅਨੂ,
ਔਰ ਆਪਣੇ ਬੰਸ ਦੀ ਲਾਜ ਰੱਖ ਕੇ ਦੁਸ਼ਮਣਾਂ ਨੂੰ ਮਾਰੋ।
ਜੋ ਰਨ ਤੇ ਭਾਜੈ ਬੇਮੁਖ ਹੈ,
ਜੇ ਤੁਸੀਂ ਰਣ ਭੂਮੀ ਵਿਚੋਂ ਬੇਮੁਖ ਹੋ ਕੇ ਭੱਜੋਗੇ,
ਜਸ ਨੇ ਲੋਕ ਪਰ ਲੋਕ ਨਾ ਸੁਖੈ,
ਨਾ ਤੁਹਾਨੂੰ ਇਸ ਲੋਕ ਚ ਜਸ ਮਿਲਣਾ ਤੇ ਨਾ ਹੀ ਅੱਗੇ ਪਰਲੋਕ ਵਿਚ ਸੁਖ ਮਿਲਣਾ ਹੈ।
ਕਾਤੁਰ ਮਾਸ ਗੀਤ ਨੇ ਖਾਵੇ,
ਇਹ ਵੀ ਸੁਣ ਲੋ, ਜਿਹੜਾ ਕਾਇਰ ਹੁੰਦਾ ਨਾ, ਕਾਇਰ ਬੰਦਾ ਉਹਦਾ ਮਾਸ ਤੇ ਗਿਰਜਾ ਵੀ ਨਹੀਂ ਖਾਂਦੀਆਂ, ਕਾਇਰ ਤੇ ਗੀਤੀ ਬੰਦੇ ਦਾ ਮਾਸ ਤਾਂ ਗਿਰਜਾ ਤੱਕ ਨਹੀਂ ਖਾਂਦੀਆਂ।
ਕਾਤੁਰ ਮਰ ਕਰ ਨਰਕ ਸਿਧਾਵੇ,
ਜਿਹੜਾ ਕਾਇਰ ਆਦਮੀ ਰਣ ਭੂਮੀ ਨੂੰ ਛੱਡ ਕੇ ਦੌੜ ਜਾਏ, ਮਹਾਰਾਜ ਜੀ ਕਹਿੰਦੇ ਉਹ ਮਰਨ ਤੋਂ ਬਾਅਦ ਨਰਕਾਂ ਵਿਚ ਜਾਂਦਾ ਹੈ।
ਕਾਤੁਰ ਕੋ ਜਗ ਕਰੇ ਧਿਕਾਰਾ,
ਕਾਇਰ ਨੂੰ ਜਗਤ ਵਿਚ ਧਰਕਾਰਾ ਪੈਂਦੀਆਂ ਨੇ, ਲਾਹਨਤਾਂ ਪਾਈਆਂ ਜਾਂਦੀਆਂ ਨੇ ਕਾਇਰ ਬੰਦਿਆਂ ਉੱਤੇ।
ਗੀਤੀ ਗਾਦਰ ਸਰਸ ਉਚਾਰਾ,
ਕਹਿੰਦੇ ਨੇ ਜਿਹੜਾ ਗੀਦੀ ਆ ਕਾਇਰ ਹੈ ਉਹ ਗਿੱਦੜ ਹੈ, ਕਾਇਰ ਨੂੰ ਗੀਦੜ ਦੇ ਤੁਲ ਬੁਲਾਉਂਦੇ ਨੇ ਸੰਸਾਰ ਦੇ ਵਿਚ।
ਆਪਣੇ ਸੁਣੋ ਜੇ ਲਾਲਚ ਚਾਹਾ, ਹਮ ਕਰ ਦੇ ਅਧਿਕ ਦਰ ਮਹਾ,
ਮਹਾਰਾਜ ਜੀ ਕਹਿੰਦੇ ਜੇ ਤੁਹਾਡੇ ਮਨ ਚ ਅੱਜ ਕੋਈ ਲਾਲਚ ਹੈ ਤਾਂ ਉਹ ਵੀ ਦੱਸ ਦਿਓ, ਤੁਹਾਡੀਆਂ ਤਨਖਾਹਾਂ ਤੁਹਾਡੇ ਦਰਮਾਂ ਅਸੀਂ ਵਧਾ ਦਿੰਦੇ ਹਾਂ।
ਜਿਨ ਕੋ ਇੱਕ ਇੱਕ ਦੁਆ ਲੈ ਹੈ,
ਜਿਨ੍ਹਾਂ ਨੂੰ ਇੱਕ ਇੱਕ ਰੁਪਈਆ ਦਿੱਤਾ ਜਾਂਦਾ ਰੋਜ਼ ਦਾ, ਉਹਨਾਂ ਨੂੰ ਅਸੀਂ ਦੋ ਦੋ ਰੁਪਈਏ ਦੇਣ ਨੂੰ ਤਿਆਰ ਹਾਂ।
ਪੰਜ ਲੈ ਜੋ ਦਸ ਦਸ,
ਜਿਹੜਾ ਪੰਜ ਪੰਜ ਰੁਪਈਏ ਲੈਂਦਾ ਪਠਾਨ, ਕਿਉਂਕਿ ਜਿਹੜੇ ਸਰਦਾਰ ਸੀ ਉਹਨਾਂ ਨੂੰ ਪੰਜ ਰੁਪਈਏ ਰੋਜ਼ੀਨਾ ਲਾਇਆ ਸੀ, ਮਹਾਰਾਜ ਕਹਿੰਦੇ ਉਹਨਾਂ ਨੂੰ ਦਸ ਦਸ ਰੁਪਈਏ ਦੇਵਾਂਗੇ ਰੋਜ਼ ਦੇ।
ਅਪਰ ਜੇ ਲਾਲਚ ਧਰੋ ਮਿਸਾਲਾ,
ਫਿਰ ਵੀ ਤੁਹਾਡੇ ਮਨ ਚ ਹੋਰ ਲਾਲਚ ਹੈ ਮਾਇਆ ਦਾ, ਹੋਰ ਰੁਪਈਏ ਚਾਹੁੰਦੇ ਹੋ,
ਤ੍ਰੈ ਗੁਣ ਧਨ ਲੀਜਿਆ ਇਸ ਕਾਲਾ,
ਤਿੰਨ ਤਿੰਨ ਗੁਣਾ ਰੁਪਈਆ ਜਿਹੜਾ ਇਹਦੇ ਤੋਂ ਵੀ ਤਿੰਨ ਤਿੰਨ ਗੁਣਾ ਧਨ ਤੁਹਾਨੂੰ ਇਸ ਵੇਲੇ ਦੇਣ ਨੂੰ ਤਿਆਰ ਹਾਂ।
ਇਸ ਪਰ ਵੀ ਠਹਿਰੋ ਜੇ ਨਾ,
ਇਹਦੇ ਉੱਤੇ ਵੀ ਤੁਸੀਂ ਨੀ ਠਹਿਰਦੇ, ਯਕੀਨ ਕਰਦੇ।
ਚਾਰ ਚਾਰ ਲੀਜਿਆ ਨਿਜ ਪਾਏ,
ਮਹਾਰਾਜ ਜੀ ਕਹਿੰਦੇ ਚਾਰ ਚਾਰ ਰੁਪਈਏ ਕੱਲੇ ਕੱਲੇ ਸੂਰਮੇ ਨੂੰ, ਔਰ ਤੁਹਾਡੇ ਜਿਹੜੇ ਨੇ ਉਹ ਵੀਹ ਰੁਪਈਏ ਤੁਹਾਡੇ ਕੀਤੇ ਜਾਂਦੇ ਹਨ ਰੋਜ਼
ਦੇ। ਵੀ ਜੇ ਲੋਭ ਵੱਡ ਕੀ ਜਾਏ,
ਇਹਦੇ ਤੋਂ ਵੀ ਜਿਆਦਾ ਲੋਭ ਤੁਹਾਡੇ ਮਨ ਵਿਚ ਆਉਂਦਾ ਹੈ।
ਪੰਜ ਪੰਜ ਦਿਨ ਪ੍ਰਤ ਕੋ ਲੀ ਜਾਏ,
ਕਹਿੰਦੇ ਰੋਜ਼ ਦਾ ਇੱਕ ਇੱਕ ਸੂਰਮੇ ਨੂੰ ਪੰਜ ਪੰਜ ਰੁਪਈਏ ਤੇ ਤੁਹਾਨੂੰ ਪੱਚੀ ਪੱਚੀ ਰੁਪਈਏ ਰੋਜ਼ ਦੇ ਉਹ ਦਿੱਤੇ ਜਾਣਗੇ।
ਜਿਨ ਕੇ ਪੰਜ ਪੱਚੀ ਸੋ ਪਾਏ,
ਜਿਨ੍ਹਾਂ ਦੇ ਪੰਜ ਨੇ ਉਹਨਾਂ ਨੂੰ ਪੱਚੀਸ ਪ੍ਰਾਪਤ ਹੋਣਗੇ।
ਬਨੋ ਵੀਰ ਔਰ ਧੀਰ ਟਿਕਾਏ,
ਯੋਧੇ ਬਣੋ ਤੇ ਧੀਰਜ ਧਾਰਨ ਕਰਕੇ ਲੜੋ, ਅੱਜ ਲੜਨ ਦਾ ਸਮਾਂ ਹੈ।
ਜੁਗ ਲੋਕਨ ਕੋ ਆਨੰਦ ਘਨੋ, ਨੈ ਤਿਆਗੋ ਨੈ ਕਾਤਰ ਬਨੋ।
ਦੋਹਾਂ ਲੋਕਾਂ ਦਾ ਇਹ ਵੱਡਾ ਭਾਰੀ ਆਨੰਦ ਹੈ, ਇਸ ਕਰਕੇ ਇਸ ਆਨੰਦ ਨੂੰ ਨਾ ਤਿਆਗੋ, ਕਾਇਰ ਨਾ ਬਣੋ। ਮਹਾਰਾਜ ਜੀ ਨੇ ਆਪਣੇ ਵੱਲੋਂ ਇਹਨਾਂ ਨੂੰ ਪੂਰਾ ਲਾਲਚ ਵੀ ਦਿੱਤਾ ਹੈ, ਪਰ ਇਹ ਕਾਇਰ ਬਣ ਕੇ ਇਥੋਂ ਦੌੜਨਾ ਚਾਹੁੰਦੇ ਨੇ, ਕਿਉਂਕਿ ਉਧਰੋਂ ਪਹਾੜੀ ਰਾਜਿਆਂ ਨੇ ਇਹਨਾਂ ਨੂੰ ਬੜੇ ਲੋਭ ਦਿੱਤੇ ਹੋਏ ਸੀ। ਉਹਨਾਂ ਕਿਹਾ ਸੀ ਕਿ ਤੁਹਾਨੂੰ ਸਾਰੇ ਪਠਾਣਾ ਨੂੰ ਅਸੀਂ ਗੁਰੂ ਘਰ ਦੀ ਲੁੱਟ ਮਾਫ ਕਰਾਂਗੇ। ਇਹਨਾਂ ਆਖਿਆ ਵੀ ਇਹ ਸਾਰਾ ਕੁਝ ਲੁੱਟ ਲਾਂਗੇ ਅਸੀਂ। ਉਹਨਾਂ ਨਾਲ ਰਲ ਕੇ ਪਹਾੜੀ ਰਾਜਿਆਂ ਵੱਲੋਂ ਵੀ ਇਹਨਾਂ ਨੂੰ ਬਹੁਤ ਸਾਰੇ ਲੋਭ ਤੇ ਲਾਲਚ ਦਿੱਤੇ ਗਏ ਸਨ, ਜਿਸ ਕਰਕੇ ਗੱਦਾਰ ਬਣ ਕੇ ਕਾਇਰ ਬਣ ਕੇ ਗੁਰੂ ਸਾਹਿਬ ਤੋਂ ਬੇਮੁਖ ਹੋ ਰਹੇ ਨੇ। ਪਰ ਇਕ ਇਹਨਾਂ ਵਿਚੋਂ ਇਕੋ ਪਠਾਨ ਕਾਲੇ ਖਾਂ, ਉਹ ਨੀ ਗਦਾਰ ਹੋਇਆ, ਬੇਈਮਾਨ ਹੋਇਆ, ਉਹ ਆਪਣੇ ਮਾਨ ਦਾ ਪੱਕਾ ਰਿਹਾ। ਬਾਕੀ ਰਹਿੰਦੀ ਕਥਾ ਅਗਲਿਆਂ ਪ੍ਰਸੰਗਾਂ ਵਿਚ ਆਪ ਜੀ ਸਰਵਣ ਕਰੋਗੇ।